ਸਤਨਾਮ ਸ਼੍ਰੀ ਗੁਰੂ ਗਰੀਬ ਨਿਵਾਸ ਗਰੀਬ ਨਿਵਾਸ ਗਰੀਬ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੂ ਨਾ ਹਮ ਗਿਰਤੇ ਰੱਖ ਲੈਨੀ ਪ੍ਰਭ ਕੀ ਜੈ ਕਿਰਪਾ ਨਿਦਾਨ ਪ੍ਰਭ ਕੀ ਜੈ ਕਿਰਪਾ ਨਿਦਾਨ ਹਮ ਹਰ ਗੁਣ ਗਾਵਹਿੰਗੇ ਆਉ ਤੁਮਰੀ ਕਰੋ ਨਿਤ ਆਸ ਪ੍ਰਭ ਆਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਕਲ ਲਾਵਹਿੰਗੇ ਹਮ ਅਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ ਰਾਮ ਗੁਸਈਆ ਜੀ ਕੇ ਜੀਵਨਾ ਰਾਮ ਗੁਸਈਆ ਜੀ ਕੇ ਜੀਵਨਾ मोहे ना विसार हो मैं जन तेरा। जिंद बचदी नहीं गुरु दर्श बिना, बचदी नहीं गुरु दर्श बिना, जना हर प्रीत है । प्रीत है देख दर्श अकावे। क्यों मछली बिन पानी है क्यों जीवन पावे। जिवें मछी ना नीर बिना जीवे नीर बिना जीवे सिख नहीं बचदा बाणी बिना। जिवें मछी ना नीर बिना जीवे सिख नहीं बचदा बाणी बिना। बोलो हाई भैणा बोलो बिन जल प्राण तजे है मीना। बिन जल प्राण तजे है मीना। जिवें मछी ना नीर बिना जीवे सिख नहीं बचदा पानी तो। जिवें मछी ना नीर बिना जीवे ज्यों मछली बिन पानी है क्यों जीवन पावे। बूंद वे होना चात्र को क्यों कर त्रिपतावे। परम सत्कार योग सतगुरां दी साजी और निवाजी होई गुरु प्यारी गुरु सवारी साध संगत संता दे योग हो सारे जो महाराज के पावन चरणों बैठने का सुभाग मिले है। आओ सर्व संगतां रसना पवित्र करो। प्यार दा सबूत देंदे होए एक बारी सारे आखो वाहिगुरु जी का खालसा वाहिगुरु जी की फतेह। बड़ी कृपा सतगुरां ने कीती है समूह साध संगत जो कि दिल्ली दे विच दास दा ये दूसरा समागम है। पहला भी चांद नगर आए चार दिन का समागम उत्थे रखिया सी। सो महाराज ने बड़ी कृपा सतगुरां ने कीती है बड़ी जल्दी ही संगत दे फिर दर्शन करवाए हन। बेनती है पांच चार सेवादारां नू पिछे कुछ बच्चे आले दुआले तुरे फिरदे ने ते उन्हां ते कुछ सेवादार कंट्रोल करो क्योंकि जिवें बच्चियां दा ते सुभा है खेडना। वह आम घरां च भी खेडदे है ते इत्थे आके भी वह खेलदे फिरदे है। उन्हां नूं प्रेम नाल बिठा दिओ। सो सतसंग जी थोड़े समय तो बहुता लाहा लेना है। पहला दीवान है इस पंडाल का। कई हुण ऐसे प्रेमी होणगे जिन्हां दे नाम अगर सिंह भी लग्या होया ਅਖਵਾਉਂਦੇ ਆ ਗੁਰੂ ਕੇ ਸਿੱਖ ਵੀ, ਪਰ ਇੱਥੇ ਨੇੜੇ ਹੀ ਘਰਾਂ ਵਿੱਚ ਹੀ ਘਰਾੜੇ ਮਾਰਦੇ ਹੋਣਗੇ। ਕਹਿੰਦੇ ਚਲੋ ਭਾਈ ਟੀ ਵੀ ਵੇਖੋ, ਕਿਆ ਫਾਇਦਾ ਜਾਣ ਦਾ। ਕਈ ਇੱਥੇ ਵੀ ਨਹੀਂ ਆਏ ਹੋਣੇ, ਜਿਹੜਾ ਕੋਈ ਥੋੜ੍ਹਾ ਜਿਹਾ ਹੀ ਚੱਲਣਾ ਪੈਣਾ। ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਤੁਸੀਂ ਹੈਰਾਨ ਹੋਵੋਗੇ, ਇੱਥੇ ਪਟਿਆਲੇ ਤੋਂ ਵੀ ਸੰਗਤ ਆਈ ਹੋਈ। ਸਤਿਸੰਗ ਜੀ, ਜੋ ਇਹੀ ਵਿਚਾਰ ਹੈ, ਬਿਨ ਜਲ ਪ੍ਰਾਨ ਤਜੇ ਹੈ ਮੀਨਾ। ਸਤਿਸੰਗ, ਤਜੇ 'ਤੇ ਵਿਸ਼ਰਾਮ ਲਾ ਦਿੱਤਾ। ਜੇ ਸਿੱਧਾ ਕਹਿ ਦਿਆਂਗੇ ਬਿਨ ਜਲ ਪ੍ਰਾਨ ਤਜੇ ਹੈ ਮੀਨਾ, ਜਿਹੜੇ ਪਾਣੀ ਤੋਂ ਬਿਨਾਂ ਬਚ ਜਾਵੇ ਉਹ ਮੱਛੀ ਹੈ। ਸਤਿਸੰਗ ਜੀ, ਬਿਨ ਜਲ ਪ੍ਰਾਨ ਤਜੇ, ਜਿਹੜੀ ਮੱਛੀ ਪਾਣੀ ਤੋਂ ਬਿਨਾਂ ਆਪਣੇ ਪ੍ਰਾਨ ਤਜ ਦੇਵੇ, ਤਿਆਗ ਦੇਵੇ ਹੈ ਮੀਨਾ, ਕਹਿੰਦੇ ਉਹ ਮੱਛੀ ਹੈ। ਜਿਹੜੀ ਪ੍ਰਾਣੀ ਤੋਂ ਬਿਨਾਂ ਬਚ ਜਾਂਦੀ ਹੈ ਮੱਛੀ ਕਾਹਦੀ, ਅਤੇ ਜਿਹੜਾ ਗੁਰਸਿੱਖ ਬਾਣੀ ਤੋਂ ਬਿਨਾਂ ਬਚ ਜਾਂਦਾ ਉਹ ਗੁਰਸਿੱਖ ਵੀ ਕਾਹਦਾ। ਕੋਲ ਮਹਾਰਾਜ ਆਏ ਹੋਣ, ਭਾਵ ਇੱਥੇ ਹੀ ਲਾ ਲਓ ਪਾਰਕ ਚ ਆਲੇ ਦੁਆਲੇ ਰੱਬ ਆਇਆ ਹੋਵੇ, ਅਤੇ ਫਿਰ ਵੀ ਕੋਈ ਭਾਗਾਂ ਤੋਂ ਹੀ ਨੇ ਜਿਹੜੇ ਕਹਿੰਦੇ ਚਲੋ ਜੀ ਕਿਆ ਫਾਇਦਾ, ਕਰਮ ਮਾੜੇ ਅੱਗੇ ਆ ਖਲੋਂਦੇ ਨੇ। ਮਾੜੇ ਕਰਮਾਂ ਦੀ ਨਿਸ਼ਾਨੀ ਕਿਹੜੀ ਹੈ? ਇਹ ਹੈ ਬਈ ਪੈਸਾ ਨਹੀਂ ਹੈ, ਮਾਇਆ ਨਹੀਂ। ਨਹੀਂ ਭਾਈ, ਇਹ ਤਾਂ ਸਾਡੇ ਲੋਕਾਂ ਦਾ ਖਿਆਲ ਹੈ ਨਾ, ਵੀ ਜਿਹਦੇ ਕੋਲ ਮਾਇਆ ਨਹੀਂ ਉਹ ਮਾੜੇ ਭਾਗਾਂ ਵਾਲਾ, ਚੰਗੀ ਗੱਡੀ ਨਹੀਂ ਮਾੜੇ ਭਾਗਾਂ ਵਾਲਾ, ਜਿਹਦੇ ਕੋਲ ਚੰਗਾ ਮੋਟਰਸਾਈਕਲ ਨਹੀਂ ਉਹ ਮਾੜੇ ਕਰਮਾਂ ਵਾਲਾ, ਜਿਹਦੇ ਕੋਲ ਚੰਗੀ ਕੋਠੀ ਨਹੀਂ ਉਹ ਮਾੜੇ ਕਰਮਾਂ ਵਾਲਾ, ਜਿਹਦਾ ਚੰਗਾ ਬਿਜ਼ਨਸ ਨਹੀਂ ਉਹ ਮਾੜੇ ਭਾਗਾਂ ਵਾਲਾ। ਨਹੀਂ ਮਾਰੇ, ਕਹਿੰਦੇ ਇਹ ਤਾਂ ਸਾਡੇ ਲੋਕਾਂ ਦਾ ਫੈਸਲਾ ਹੈ, ਇਹ ਤਾਂ ਆਪਾਂ ਆਪਣੀ ਤਾਂ ਅਲਪੱਗ, ਅਸੀਂ ਅਲਪੱਗ ਹਾਂ, ਗੁਰੂ ਸਰਪੱਗ ਹੈ। ਅਤੇ ਸਤਿਗੁਰ ਕੀ ਕਹਿੰਦੇ ਹੈ? ਮਾੜੇ ਕਰਮਾਂ ਵਾਲੇ ਉਹ ਨਹੀਂ ਜਿਨ੍ਹਾਂ ਕੋਲ ਮਾਇਆ ਨਹੀਂ, ਜਿਨ੍ਹਾਂ ਕੋਲ ਪੈਸਾ ਨਹੀਂ ਉਹ ਮਾੜੇ ਕਰਮਾਂ ਵਾਲੇ ਨਹੀਂ। ਸਾਧ ਸੰਗਤ ਕੌਣ ਵੱਡਾ ਹੈ? ਕੌਣ ਵੱਡਾ? ਮਾਇਆ ਵਡਿਆਈ? ਮਹਾਰਾਜ ਨੂੰ ਪੁੱਛਿਆ, ਸਤਿਗੁਰ ਦੱਸੋ ਕੌਣ ਹੈ ਵੱਡਾ? ਮਾਇਆ ਵੱਡੀ ਹੈ, ਜਿਹਦੇ ਕੋਲ ਮਾਇਆ ਉਹ ਵੱਡਾ ਹੈ, ਮਾਇਆ ਕਰਕੇ ਜਿਹਦੀ ਸੋਭਾ ਹੋ ਰਹੀ ਹੈ ਉਹ ਵੱਡਾ ਹੈ? ਮਹਾਰਾਜ ਕਹਿੰਦੇ ਨਹੀਂ ਭਾਈ, ਦੁਨੀਆਂ ਦੀਆਂ ਨਜ਼ਰਾਂ ਵਿੱਚ ਉਹ ਵੱਡਾ ਹੋਏਗਾ, ਪਰ ਮੇਰੀਆਂ ਨਜ਼ਰਾਂ ਵਿੱਚ ਤਾਂ ਉਹ ਵੱਡਾ। ਸੋ ਵੱਡਾ ਜਿਨ ਰਾਮ ਲਿਵ ਲਾਈ, ਕਹਿੰਦੇ ਉਹ ਵੱਡਾ ਜਿਹਦੀ ਪ੍ਰੀਤੀ ਵਾਹਿਗੁਰੂ ਨਾਲ ਲੱਗੀ ਹੋਈ। ਆਖੋ ਸਤਨਾਮ। ਕੌਣ ਹੈ ਵੱਡਾ? ਮਾਇਆ ਧਾਰੀਆਂ ਨੂੰ ਵੱਡੇ ਨਹੀਂ ਮੰਨਿਆ, ਯਾਦ ਰੱਖਿਓ। ਇੱਥੇ ਬਾਣੀ ਨੇ ਕਹਿ ਤਾ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਜਿਨ੍ਹਾਂ ਕੋਲ ਚੰਗੇ ਬੈੱਡ, ਚੰਗੀਆਂ ਕੋਠੀਆਂ, ਇਹਨੂੰ ਵਡਭਾਗੀ ਨਹੀਂ ਮੰਨਿਆ। ਬਹੁਤ ਜ਼ਰੂਰੀ ਹੈ, ਇਹ ਵੀ ਸਭ ਕੁਝ ਚਾਹੀਦਾ ਜ਼ਰੂਰ ਹੈ, ਪਰ ਵਡਭਾਗੀ ਤਾਂ ਉਹਨਾਂ ਨੂੰ ਮੰਨਿਆ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਹੈ। ਸਾਧ ਸੰਗਤ, ਹੁਣ ਭਾਗ ਠੜੇ ਹਰ ਸੰਤ ਤੁਮਾਰੇ, ਹੁਣ ਆਪਾਂ ਕਹਾਂਗੇ ਲਓ ਜੀ ਆਪਾਂ ਤਾਂ ਕਿਹਾ ਹੀ ਨਹੀਂ, ਸੰਤ ਵਡਭਾਗੇ ਨੇ, ਬਾਕੀ ਤਾਂ ਅਭਾਗੇ ਨੇ ਸਾਰੇ। ਹੁਣ ਇਹਦਾ ਆਪਾਂ ਕਹਾਂਗੇ ਵੀ ਅਸੀਂ ਤਾਂ ਸੰਤ ਨਹੀਂ ਜੀ, ਅਸੀਂ ਵਡਭਾਗੇ ਹੀ ਨਹੀਂ। ਮਹਾਰਾਜ ਤਾਂ ਕਹਿੰਦੇ ਨੇ ਭਾਗ ਠੜੇ ਹਰ ਸੰਤ ਤੁਮਾਰੇ, ਵੀ ਸੰਤ ਵਡਭਾਗੇ ਨੇ ਜਿਨ੍ਹਾਂ ਕੋਲ ਨਾਮ ਹੈ। ਪਰ ਸਾਧ ਸੰਗਤ ਜੀ, ਕੀ ਪਤਾ ਤੁਹਾਡੇ ਵਿੱਚ ਕਿੰਨੇ ਕੁ ਸੰਤ ਬੈਠੇ ਹੋਣਗੇ, ਕੀ ਪਤਾ ਕਿੰਨੇ ਕੁ ਸਾਧੂ ਬੈਠੇ ਹੋਣਗੇ। ਸੰਤ ਕਿਸੇ ਲਿਬਾਸ ਦਾ ਨਾਮ ਨਹੀਂ, ਸਾਧੂ ਸੰਤ ਮਹਾਤਮਾ ਇਹ ਕਿਸੇ ਕੱਪੜਿਆਂ ਦਾ ਨਾਮ ਨਹੀਂ। ਸਾਧ ਸੰਗਤ ਜੀ, ਸੰਤ ਹੈ ਹੀ ਉਹ ਹੈ ਜਿਹਦੇ ਨਾਮ ਜਪਣ ਕਰਕੇ ਜਿਹਦੇ ਅੰਦਰ ਸ਼ਾਂਤੀ ਆ ਚੁੱਕੀ, ਜਿਹਦੇ ਅੰਦਰ ਬਰਦਾਸ਼ਤ ਕਰਨ ਦੀ ਸ਼ਕਤੀ ਆ ਚੁੱਕੀ ਹੈ। ਸਾਧ ਸੰਗਤ ਜੀ, ਕਰਨੀ ਫਕੀਰੀ ਕਿਆ ਦਲਗੀਰੀ, ਬੋਲ ਕਬੋਲ ਵੀ ਸਹਿਣਾ। ਹੁਣ ਸਾਧੂ ਬਣਨਾ, ਸਾਧ ਸੰਗਤ ਜਿਨ੍ਹਾਂ ਦੇ ਕੋਲ ਨਾਮ ਹੈ ਉਹ ਘਰਾਂ ਵਿੱਚ ਬੈਠੀ ਸਾਧੂ ਨੇ, ਜਿਹੜੇ ਹੱਕ ਸੱਚ ਦੀ ਕਮਾਈ ਕਰਦੇ ਨੇ ਉਹ ਸਾਧੂ ਨੇ, ਜਿਹੜੇ ਨਿਤਨੇਮ ਕਰਦੇ ਨੇ, ਰੋਜ਼ ਗੁਰਦੁਆਰੇ ਜਾਂਦੇ ਨੇ, ਮੱਥਾ ਟੇਕਦੇ ਨੇ, ਦਸਵੰਧ ਗੁਰੂ ਕੀ ਗੋਲਕ ਵਿੱਚ ਪਾਉਂਦੇ ਨੇ, ਉਹ ਘਰ ਬੈਠੀ ਸਾਧੂ ਨੇ। ਕਿਉਂਕਿ ਮਾਰਗ, ਸਭ ਤੋਂ ਵੱਡਾ ਮਾਰਗ, ਸਰਵੋਤਮ ਮਾਰਗ, ਜੈਸੇ ਸਰ ਸਰ ਤਾਂ ਮੈਂ ਸ਼ਕਲ ਮੈਂ ਸਮੁੰਦਰ ਬੜੋ। ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕੁੰਜੀ ਦਾ ਖਿਤਾਬ ਮਿਲਿਆ। ਦਰਜਾ ਵੇਖੋ ਕੈਸਾ ਦਿੰਦੇ ਹੈ, ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਰਥ ਪੜ੍ਹਨੇ ਸਿੱਖਣੇ ਨੇ, ਉਹ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅਰਥ, ਉੱਥੋਂ ਹੀ ਅੱਗੇ ਗਿਆਨ ਮਿਲੇਗਾ। ਕੁੰਜੀ ਦਾ ਖਿਤਾਬ ਕੋਈ ਛੋਟਾ ਨਹੀਂ, ਕੁੰਜੀ ਤੋਂ ਬਿਨਾਂ ਜੰਦਰਾ ਕਿਸ ਕੰਮ ਦਾ, ਫਿਰ ਤਾਂ ਥੋੜ੍ਹਾ ਹੀ ਚੱਕਣਾ ਪਊ। ਸਾਧ ਸੰਗਤ ਜੀ, ਕੁੰਜੀ ਪਹਿਲਾਂ ਜ਼ਰੂਰੀ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਸਰ ਸਰ ਤਾਂ ਮੈਂ ਸ਼ਕਲ ਮੈਂ ਸਮੁੰਦਰ ਬੜੋ। ਸਾਧ ਸੰਗਤ ਜੀ, ਜਿਵੇਂ ਸਾਰੀਆਂ ਨਦੀਆਂ ਨਾਲਿਆਂ ਦੇ ਵਿੱਚੋਂ ਬਹੁਤ ਨਾਲੇ ਬੜੀਆਂ ਨਦੀਆਂ ਚੱਲਦੀਆਂ ਨੇ, ਬੜੇ ਸਾਧ ਸੰਗਤ ਜਗ੍ਹਾ ਜਗ੍ਹਾ 'ਤੇ ਪਾਣੀ ਦੇ ਨਿਕਾਸ ਵਾਸਤੇ ਸਰਕਾਰਾਂ ਨੇ ਬੜੇ ਸਾਧਨ ਬਣਾਏ ਹੋਏ ਨੇ, ਬੜੇ ਨਾਲੇ ਨਾਲੀਆਂ ਚੱਲਦੀਆਂ ਨੇ, ਪਰ ਸਾਰਿਆਂ ਤੋਂ ਵੱਡਾ ਕੌਣ ਹੈ? ਸ਼ਕਲ ਮੈਂ ਸਮੁੰਦਰ ਬੜੋ, ਸਾਰਿਆਂ ਵਿੱਚੋਂ ਸਮੁੰਦਰ ਸਭ ਤੋਂ ਉੱਤਮ ਸਰਵੋਤਮ ਹੈ, ਸਭ ਤੋਂ ਵੱਡਾ ਸਮੁੰਦਰ ਹੈ। ਇਸੇ ਤਰ੍ਹਾਂ ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ, ਮੇਰ ਮੈਂ ਸੁਮੇਰ ਬੜੋ ਜਗਤ ਬਖਾਨ ਹੈ, ਸਾਰੇ ਪਰਬਤਾਂ ਦੇ ਵਿੱਚੋਂ ਸੁਮੇਰ ਪਰਬਤ ਨੂੰ ਉੱਤਮ ਮੰਨਿਆ। ਸਾਰੇ ਪਰਬਤ ਜਿੰਨੇ ਵੀ ਨੇ ਉਹਨਾਂ 'ਚੋਂ ਸਭ ਤੋਂ ਉੱਤਮ ਹੈ ਸੁਮੇਰ, ਸਾਰੀ ਦੁਨੀਆ ਜਾਣਦੀ ਹੈ। ਅੱਗੇ ਤਰਵਰ ਵਿਖੇ ਜੈਸੇ ਚੰਦਨ ਬਿਰਖ ਬੜੋ, ਜਿੰਨੀਆਂ ਵੀ ਲੱਕੜਾਂ ਨੇ, ਜਿੰਨੇ ਵੀ ਦਰਖਤ ਨੇ, ਜਿੰਨੀ ਵੀ ਬਨਸਪਤੀ ਹੈ, ਸਾਰੇ ਦਰਖਤਾਂ ਦੇ ਵਿੱਚੋਂ ਸਭ ਤੋਂ ਉੱਤਮ ਮੰਨਿਆ ਚੰਦਨ ਨੂੰ। ਸਭ ਤੋਂ ਉੱਤਮ ਲੱਕੜੀ ਹੈ ਚੰਦਨ ਦੀ, ਹਰ ਇੱਕ ਲੱਕੜੀ ਮਹਿੰਗੀ ਮਿਲ ਜੂ, ਸਸਤੀ ਮਿਲ ਜਾਂਦੀ ਹੈ, ਪਰ ਸਭ ਤੋਂ ਮਹਿੰਗੀ ਲੱਕੜ ਹੈ ਚੰਦਨ ਦੀ, ਸਭ ਤੋਂ ਉੱਤਮ ਚੰਦਨ ਹੈ। ਇਸੇ ਤਰ੍ਹਾਂ ਧਾਤੂ ਮੈਂ ਕਣਕ ਅਤ ਉੱਤਮ ਕੈਮਾਨ ਹੈ, ਧਾਤਾਂ ਵੀ ਬੜੀਆਂ ਨੇ ਪਰ ਉਹਨਾਂ ਧਾਤਾਂ ਦੇ ਵਿੱਚੋਂ ਸਭ ਤੋਂ ਉੱਤਮ ਮੰਨਿਆ ਸੋਨੇ ਨੂੰ, ਕਣਕ ਕਹਿੰਦੇ ਆ ਸੋਨੇ ਨੂੰ। ਸਾਰਿਆਂ ਧਾਤਾਂ ਦੇ ਵਿੱਚੋਂ ਸੋਨਾ ਉੱਤਮ ਹੈ। ਪੰਛੀਆਂ ਮੈਂ ਹੰਸ, ਜਿੰਨੇ ਵੀ ਪੰਛੀ ਨੇ ਉਹਨਾਂ ਸਾਰਿਆਂ ਵਿੱਚੋਂ ਹੰਸ ਉੱਤਮ ਹੈ। ਪੰਛੀਆਂ ਮੈਂ ਹੰਸ, ਮਿਰਗ ਰਾਜਨ ਮੈਂ ਸਾਰ ਦੂਰ, ਰਾਗਨ ਮੈਂ ਸ਼੍ਰੀ ਰਾਗ ਪਾਰਸ ਪਖਿਆਨ ਹੈ। ਭਾਈ ਸਾਹਿਬ ਕਹਿੰਦੇ ਜਿੰਨੇ ਵੀ ਜਾਨਵਰ ਨੇ ਘਰਾਂ ਦੇ ਵਿੱਚ, ਜਾਨਵਰ ਆਮ ਹੀ ਰੱਖੇ ਹੋਏ ਨੇ, ਕਿਸੇ ਨੇ ਕੁੱਤੇ ਪਾਲੇ ਨੇ, ਕਿਸੇ ਨੇ ਸਾਧ ਸੰਗਤ ਖਰਗੋਸ਼ ਰੱਖੇ ਨੇ, ਹੋਰ ਵੀ ਬੜੇ ਜਾਨਵਰ ਨੇ, ਪਰ ਸਾਰਿਆਂ ਤੋਂ ਉੱਤਮ ਮੰਨਿਆ ਅਤੇ ਸ਼ੇਰ ਨੂੰ ਰਾਜਾ ਮੰਨਿਆ। ਮਿਰਗ ਰਾਜਨ ਮੈਂ ਸਾਰਦੂਲ, ਸਾਰਿਆਂ 'ਚੋਂ ਉੱਤਮ ਸ਼ੇਰ ਹੈ। ਔਰ ਇਸੇ ਤਰ੍ਹਾਂ ਰਾਗਨ ਮੈਂ ਸ਼੍ਰੀ ਰਾਗ, ਜਿਹੜੇ ਰਾਗੀ ਸਿੰਘ ਨੇ ਨਾ ਉਹਨਾਂ ਨੂੰ ਕਦੀ ਪੁੱਛਿਓ, ਸਾਰੇ ਰਾਗਾਂ ਦੇ ਵਿੱਚੋਂ ਸ਼੍ਰੀ ਰਾਗ ਨੂੰ ਉੱਤਮ ਮੰਨੇ ਆ। ਪਾਰਸ ਪਖਿਆਨ ਹੈ, ਅਤੇ ਸਾਰੇ ਪੱਥਰਾਂ ਦੇ ਵਿੱਚੋਂ ਪਾਰਸ ਪੱਥਰ ਨੂੰ ਉੱਤਮ ਮੰਨੇ ਆ। ਇੱਥੋਂ ਤੱਕ ਭਾਈ ਗੁਰਦਾਸ ਜੀ ਨੇ ਅੱਠ ਪ੍ਰਮਾਣ ਦਿੱਤੇ ਨੇ। ਅੱਠ ਪ੍ਰਮਾਣ ਦੇਣ ਤੋਂ ਬਾਅਦ ਫਿਰ ਗੱਲ ਕਿੱਥੇ ਮੁਕਾਈ? ਸਾਰੇ ਨਦੀਆਂ ਨਾਲਿਆਂ ਵਿੱਚੋਂ ਸਮੁੰਦਰ ਸਭ ਤੋਂ ਉੱਤਮ ਹੈ, ਸਾਧ ਸੰਗਤ ਜੀ ਸਾਰੇ ਪਰਬਤਾਂ ਵਿੱਚੋਂ ਸੁਮੇਰ ਸਭ ਤੋਂ ਉੱਤਮ ਹੈ, ਸਾਰੇ ਦਰਖਤਾਂ ਵਿੱਚੋਂ ਚੰਦਨ ਸਭ ਤੋਂ ਉੱਤਮ ਹੈ, ਸਾਰੀਆਂ ਧਾਤਾਂ ਵਿੱਚੋਂ ਸੋਨਾ ਸਭ ਤੋਂ ਉੱਤਮ ਹੈ, ਸਾਰੇ ਪੰਛੀਆਂ ਵਿੱਚੋਂ ਹੰਸ ਸਭ ਤੋਂ ਉੱਤਮ ਹੈ, ਸਾਰੇ ਜਾਨਵਰਾਂ ਵਿੱਚੋਂ ਸ਼ੇਰ ਸਭ ਤੋਂ ਉੱਤਮ ਹੈ। ਇਸੇ ਤਰ੍ਹਾਂ ਰਾਗਾਂ ਦੇ ਵਿੱਚੋਂ ਸ਼੍ਰੀ ਰਾਗ ਉੱਤਮ ਹੈ, ਅਤੇ ਸਾਧ ਸੰਗਤ ਜੀ ਪੱਥਰਾਂ ਵਿੱਚੋਂ ਪਾਰਸ ਉੱਤਮ ਹੈ। ਗੱਲ ਕਿੱਥੇ ਮੁਕਾਤੀ? ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ, ਸਭ ਨਾਲੋਂ ਵੱਡਾ ਗਿਆਨ ਵੀ ਗੁਰੂ ਦਾ, ਸਭ ਨਾਲੋਂ ਵੱਡਾ ਧਿਆਨ ਵੀ ਗੁਰੂ ਦਾ। ਗਿਆਨ ਹੁਣ ਬੜੇ ਨੇ, ਆਪਾਂ ਨੂੰ ਗੱਡੀ ਬਾਰੇ ਗਿਆਨ ਹੈ, ਸਾਨੂੰ ਹੋਰ ਕਿਸੇ ਚੀਜ਼ਾਂ ਬਾਰੇ ਗਿਆਨ ਹੁੰਦਾ, ਕਿਸੇ ਨੂੰ ਮੋਟਰਸਾਈਕਲ ਬਾਰੇ ਗਿਆਨ ਹੈ, ਕਿਸੇ ਨੂੰ ਸਾਊਂਡ ਸਪੀਕਰ ਬਾਰੇ ਗਿਆਨ ਹੈ, ਕਿਸੇ ਆਪੋ ਆਪਣੇ ਜਿਵੇਂ ਸਾਜ਼ਾਂ ਦਾ ਗਿਆਨ ਹੈ। ਸਭ ਤੋਂ ਉੱਤਮ ਗਿਆਨ ਹੈ ਗੁਰੂ ਦਾ, ਸਾਨੂੰ ਪਤਾ ਲੱਗ ਜਾਵੇ ਵੀ ਗੁਰੂ ਧਾਰਨ ਕਰਨਾ ਜ਼ਰੂਰੀ ਹੈ। ਧਿਆਨ ਵੀ ਬੜੇ ਨੇ ਦੁਨੀਆ 'ਚ, ਗਿਆਨ ਵੀ ਬੜੇ ਨੇ, ਧਿਆਨ ਵੀ ਬੜੇ ਨੇ। ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ, ਸਭ ਤੋਂ ਵੱਡਾ ਧਿਆਨ ਵੀ ਗੁਰੂ ਦਾ, ਸਭ ਤੋਂ ਵੱਡਾ ਗਿਆਨ ਵੀ ਗੁਰੂ ਦਾ। ਅਤੇ ਗੱਲ ਕਿੱਥੇ ਮੁਕਾਤੀ? ਸ਼ਕਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ, ਜਿੰਨੇ ਵੀ ਧਰਮ ਨੇ ਸਾਰਿਆਂ ਨਾਲੋਂ ਗ੍ਰਿਸਤ ਨੂੰ ਸਭ ਤੋਂ ਉੱਤਮ ਮੰਨਿਆ। ਆਖੋ ਸਤਨਾਮ। ਕੋਈ ਬਰਾਗੀ ਹੈ, ਕੋਈ ਸੰਨਿਆਸੀ ਹੈ, ਕੋਈ ਤਿਆਗੀ ਹੈ, ਕਿੰਨੇ ਧਰਮ ਚੱਲਦੇ ਨੇ ਦੁਨੀਆ 'ਚ? ਕੋਈ ਇੱਕ ਨਹੀਂ, ਬੜੇ ਨੇ, ਬੜੇ ਸਾਧਨ ਨੇ, ਪਰ ਸਭ ਤੋਂ ਉੱਤਮ ਮਹਾਰਾਜ ਕਹਿੰਦੇ ਗ੍ਰਿਸ਼ਤੀ ਨੂੰ ਮੰਨਿਆ। ਕਿਉਂ? ਗ੍ਰਿਸ਼ਤੀ ਵੀ ਉਹ ਉੱਤਮ ਹੈ ਜਿਹੜਾ ਹੱਕ ਦੀ ਕਰੇ ਕਮਾਈ, ਪਰਾਏ ਹੱਕ ਵੱਲ ਨਾ ਕਰੇ ਨਿਗਾਹ, ਅਤੇ ਦਸਵੰਧ ਆਪਣਾ ਕੱਢੇ 24 ਘੰਟਿਆਂ ਵਿੱਚੋਂ 2.5 ਘੰਟੇ ਗੁਰਦੁਆਰੇ ਗੁਰੂ ਦੀ ਸੇਵਾ ਵਿੱਚ, ਗੁਰੂ ਕੀ ਸੰਗਤ ਵਿੱਚ ਬਤੀਤ ਕਰੇ। ਮਹਾਰਾਜ ਕਹਿੰਦੇ ਉਹ ਗ੍ਰਿਸ਼ਤੀ ਵਰਗਾ ਤਾਂ ਸਾਧੂ ਦੁਨੀਆ 'ਚ ਹੋ ਹੀ ਨਹੀਂ ਸਕਦਾ। ਆਖੋ ਸਤਨਾਮ। ਸਭ ਤੋਂ ਵੱਡਾ ਹੀ ਸਾਧੂ ਉਹ ਹੈ। ਹੁਣ ਆਪਾਂ ਕਹਾਂਗੇ ਵੀ ਸਾਧੂਆਂ ਨੂੰ ਤਾਂ ਮਹਾਰਾਜ ਨੇ ਕਹਿ ਤਾ ਭਾਗ ਠੜੇ ਯਾਰ ਸੰਤ ਤੁਮਾਰੇ, ਆਪਾਂ ਤਾਂ ਰਹਿ ਗਏ, ਪਰ ਸਾਧ ਸੰਗਤ ਜੀ ਇੱਥੇ ਉਹਨਾਂ ਨੂੰ ਸਾਧੂ ਆਖਿਆ ਜਿਹੜੇ ਮਨ ਕਰਕੇ ਸਾਧੂ ਨੇ। ਤਨ ਕਰਕੇ ਸਾਧੂ ਬਣਨਾ ਬੜਾ ਸੌਖਾ ਹੈ, ਪਰ ਗੱਲ ਤਾਂ ਮਨ ਦੀ ਹੈ ਨਾ। ਸਾਧ ਸੰਗਤ ਜੀ ਜੇ ਮਨ ਹੀ ਨਾ ਮਾਰਿਆ, ਉੱਚੇ ਵੇਖ ਕੇ ਮਹਿਲ ਮਹਾਜਨਾਂ ਦੇ ਆਪਣੀ ਕੁੱਲੀ ਨੂੰ ਢਾਉਣ ਦਾ ਕੀ ਫਾਇਦਾ? ਸਾਧ ਹੋ ਕੇ ਜੇ ਮਨ ਨੂੰ ਸਾਧਿਆ ਨਾ, ਤਾਂ ਐਵੇਂ ਜਟਾਂ ਵਧਾਉਣ ਦਾ ਹੁਣ ਨਾਲੇ ਵੀ ਕਹਿਤਾ ਬੰਦਾ ਹੋ ਕੇ ਜੇ ਕੀਤੀ ਬੰਦਗੀ ਨਾ ਤਾਂ ਐਵੇਂ ਬੰਦਾ ਕਹਾਉਣ ਦਾ, ਗੁਰਸਿੱਖ ਹੋ ਕੇ ਬਾਣੀ ਨੂੰ ਮੰਨਿਆ ਨਾ ਤਾਂ ਐਵੇਂ ਗੁਰਸਿੱਖ ਕਹਾਉਣ ਦਾ। ਹੁਣ ਨਾਲ ਸਾਰਿਆਂ ਨੂੰ ਹੀ ਕਹਿਤਾ ਨਾ, ਅਤੇ ਹੈ ਸਾਧੂ ਕੌਣ ਹੈ ਭਾਈ, ਪੁੱਛ ਲਓ ਜਰਾ ਬਾਣੀ ਨੂੰ, ਸਾਧੂਆਂ ਦਾ ਮਾਰਗ ਕੀ ਹੈ, ਰੱਬ ਦੇ ਪਿਆਰਿਆਂ ਦਾ ਮਾਰਗ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ। ਨਾਮ ਦੇਣ ਵਾਲੇ ਨੂੰ ਕਿਤੇ ਵੀ ਮਹਾਰਾਜ ਨੇ ਸੰਤ ਨਹੀਂ ਆਖਿਆ, ਨਾਮ ਜਪਾਉਣ ਵਾਲੇ ਨੂੰ ਆਖਿਆ। ਜਿਹੜਾ ਨਾਮ ਦੇ ਰਿਹਾ ਉਹ ਤਾਂ ਗੁਰੂ ਹੈ, ਉਹ ਤਾਂ ਦੇ ਸਕਦੇ ਨੇ ਕੇਵਲ ਪੰਜ ਪਿਆਰੇ, ਪੰਜ ਪਿਆਰਿਆਂ ਤੋਂ ਬਿਨਾਂ ਹੋਰ ਕਿਸੇ ਨੂੰ ਅਧਿਕਾਰ ਨਹੀਂ, ਕੇਵਲ ਗੁਰੂ, ਪੰਜ ਪਿਆਰੇ ਗੁਰੂ ਰੂਪ ਪੰਥ ਖਾਲਸਾ। ਅਤੇ ਨਾਮ ਜਪਾਉਣਾ ਕੰਮ ਹੈ ਸਾਧੂਆਂ ਦਾ, ਸਾਧੂਆਂ ਨੂੰ ਆਖਿਆ ਨਾਮ ਜਪਣਾ ਤੇ ਨਾਮ ਜਪਾਉਣਾ, ਇਹੋ ਕੰਮ ਸਾਧੂਆਂ ਦਾ, ਨਾਮ ਜਪਣਾ ਤੇ ਨਾਮ ਜਪਾਉਣਾ, ਇਹੋ ਕੰਮ ਸਾਧੂਆਂ। ਸਾਰਿਆਂ ਨੇ ਬੋਲਣਾ ਇਹੋ ਕੰਮ ਸਾਧੂਆਂ, ਬੋਲੋ ਭੈਣਾ ਭਾਈ, ਇਹੋ ਕੰਮ ਸਾਧੂਆਂ ਦਾ, ਨਾਮ ਜਪਣਾ ਤੇ ਨਾਮ ਜਪਾਉਣਾ, ਇਹੋ ਕੰਮ ਸਾਧੂਆਂ ਦਾ, ਦੇ ਪਿਆਰਿਆਂ ਦਾ ਮਾਰਗ ਹੈ ਹੀ ਇਹ ਹੈ, ਸੇਵਾ ਕੋ ਦੋਏ ਭਲੇ। ਕਬੀਰ ਸਾਹਿਬ ਕਹਿੰਦੇ ਨੇ ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਹੁਣ ਨਾਮ ਜਪਣਾ, ਨਾਮ ਦੇ ਵਿੱਚ ਅਤੇ ਸਿਮਰਨ ਵਿੱਚ ਫਰਕ ਕੀ ਹੈ? ਨਾਮ ਵੀ ਅਤੇ ਸਿਮਰਨ ਵੀ, ਨਾਮ ਵਿੱਚ ਅਤੇ ਸਿਮਰਨ ਵਿੱਚ ਕੀ ਅੰਤਰ ਹੈ, ਕੀ ਫਰਕ ਹੈ? ਸਾਧ ਸੰਗਤ ਜੀ, ਨਾਮ ਤਾਂ ਦੁਨੀਆ ਦੇ ਵਿੱਚ ਬਹੁਤ ਨੇ, ਸਾਡਾ ਵੀ ਤਾਂ ਕੋਈ ਨਾ ਕੋਈ ਨਾਮ ਹੈ। ਦੁਨੀਆ ਦੀ ਹਰ ਇੱਕ ਚੀਜ਼ ਦਾ ਨਾਮ ਹੈ, ਆਕਾਸ਼ ਹੈ, ਧਰਤੀ ਹੈ, ਨਾਮ ਰੱਖੇ ਹੋਏ ਨੇ। ਘਰ ਨੂੰ ਆਪਾਂ ਕੋਠੀ ਕਹਿੰਦੇ ਹਾਂ, ਬੈੱਡ ਨੇ, ਹਰ ਇੱਕ ਚੀਜ਼ ਦਾ ਅਲੱਗ ਅਲੱਗ ਨਾਮ ਹੈ। ਦੁਨੀਆ ਦੀ ਜਿਹੜੀ ਵੀ ਚੀਜ਼ ਵੇਖੋਗੇ ਉਹਦਾ ਆਪਾਂ ਨੂੰ ਨਾਮ ਲੱਭ ਪਊ ਕੋਈ ਨਾ ਕੋਈ, ਵੀ ਇਹਦਾ ਆਹ ਨਾਮ ਹੈ। ਸਾਧ ਸੰਗਤ ਜੀ, ਦੁਨੀਆ ਵਿੱਚ ਨਾਮ ਬਹੁਤ ਨੇ, ਪਰ ਇੱਕੋ ਵਾਹਿਗੁਰੂ ਦਾ ਨਾਮ ਹੈ, ਹੈ ਤਾਂ ਉਹ ਵੀ ਨਾਮ ਹੈ। ਦੁਨੀਆ ਵਿੱਚ ਨਾਮ ਬਹੁਤ ਨੇ, ਇੱਕ ਝੂਠੇ ਨਾਮ ਨੇ, ਇੱਕ ਸੱਚਾ ਨਾਮ ਹੈ। ਇਸੇ ਕਰਕੇ ਵਾਹਿਗੁਰੂ ਕਹਿਣ ਤੋਂ ਪਹਿਲਾਂ ਕਹਿੰਦੇ ਆ ਨਾ ਸੱਤ ਨਾਮ, ਕਿਉਂਕਿ ਝੂਠੇ ਨਾਮ ਹੀ ਤਾਂ ਹੈਗੇ ਨੇ। ਇਹ ਹੈ ਸੱਚਾ ਨਾਮ, ਜਿਹੜਾ ਆਦਿ ਕਾਲ ਵਿੱਚ ਵੀ ਸੱਚ ਸੀ, ਅੱਜ ਵੀ ਸੱਚ ਹੈ, ਅਤੇ ਅੱਗੇ ਤੋਂ ਵੀ ਸੱਚ ਰਹੇਗਾ। ਦੁਨੀਆ ਦੇ ਤਾਂ ਨਾਮ ਖਤਮ ਹੋ ਜਾਂਦੇ ਨੇ। ਫਲਾਣਾ ਸਿੰਘ ਆਇਆ ਸੀ, ਉਹ ਚੜ੍ਹਾਈ ਕਰ ਗਿਆ, ਉਹਦਾ ਨਾਮ ਖਤਮ। ਥੋੜ੍ਹਾ ਚਿਰ ਨਾਮ ਯਾਦ ਰਹੂ, ਬਾਅਦ 'ਚ ਭੁੱਲ ਜਾਣਾ। ਪਰ ਵਾਹਿਗੁਰੂ ਦਾ ਨਾਮ ਤਾਂ ਸਦਾ ਤੋਂ ਸਾਧ ਸੰਗਤ ਰਿਹਾ, ਅੱਜ ਵੀ ਹੈ, ਅੱਗੇ ਤੋਂ ਵੀ ਰਹਿਣਾ। ਸਾਧ ਸੰਗਤ ਜੀ, ਇਹ ਇੱਕ ਐਸਾ ਨਾਮ ਹੈ, ਅਤੇ ਨਾਮ ਦੁਨੀਆ ਦੇ ਹੋਰ ਵੀ ਬੜੇ ਨੇ। ਨਾਮ ਵਾਹਿਗੁਰੂ ਦਾ ਵੀ ਹੈ, ਜਿਹਨੂੰ ਆਪਾਂ ਵਾਰ ਵਾਰ ਯਾਦ ਕਰਦੇ ਹਾਂ ਉਸੇ ਨੂੰ ਸਿਮਰਨ ਕਹੀਦਾ। ਜਿਹੜੇ ਨੂੰ ਆਪਾਂ ਵਾਰ ਵਾਰ ਦੁਹਰਾਈਏ, ਵਾਰ ਵਾਰ ਯਾਦ ਕਰੀਏ, ਉਹ ਹੈ ਸਿਮਰਨ। ਅਤੇ ਸਾਧ ਸੰਗਤ ਜੀ, ਸਿਮਰਨ ਸਿਮਰਨ ਵਿੱਚ ਵੀ ਬੜਾ ਫਰਕ ਹੈ। ਤੁਸੀਂ ਵੀ ਸਿਮਰਨ ਆਪਾਂ ਸਾਰੇ ਹੀ ਕਰਦੇ ਹਾਂ, ਸਿਮਰਨ ਸਾਰੀ ਦੁਨੀਆ ਹੀ ਕਰਦੀ ਹੈ, ਪਰ ਸਿਮਰਨ ਕਰਨ ਕਰਨ ਵਿੱਚ ਬੜਾ ਅੰਤਰ ਹੈ। ਕਿਸੇ ਨੇ ਸਾਰੀ ਜ਼ਿੰਦਗੀ ਕੋਠੀਆਂ ਕੋਠੀਆਂ ਦੇ ਹੀ ਸਿਮਰਨ ਕੀਤਾ, ਕਿਸੇ ਨੇ ਗੱਡੀਆਂ ਗੱਡੀਆਂ ਦੀ ਸਿਮਰਨ ਕੀਤਾ, ਕਿਸੇ ਨੇ ਆਪਣੇ ਬਿਜ਼ਨਸ ਦਾ ਹੀ ਸਿਮਰਨ ਕੀਤਾ, ਵੀ ਮੈਨੂੰ ਕੁਰਸੀ ਮਿਲ ਜਾਓ, ਕੁਰਸੀ ਕੁਰਸੀ ਦੇ ਹੀ ਸਿਮਰਨ ਕਰਦਾ ਰਹਿੰਦਾ ਦਿਨ ਰਾਤ। ਕੋਈ ਆਪਣੇ ਬੱਚਿਆਂ ਦੇ ਗੁਣ ਗਾਉਂਦਾ, ਬੱਚਿਆਂ ਦੇ ਸਿਮਰਨ ਕਰਦਾ, ਕੋਈ ਮਾਇਆ ਦਾ ਸਿਮਰਨ ਕਰਦਾ। ਸਿਮਰਨ ਤਾਂ ਸਾਰੇ ਕਰਨੇ ਆ, ਪਰ ਸਾਧ ਸੰਗਤ ਜੀ, ਇੱਕ ਉਹ ਨੇ ਜਿਹੜੇ ਰੱਬ ਦਾ ਸਿਮਰਨ ਕਰਦੇ ਨੇ। ਜਿਹੜੇ ਸੰਸਾਰ ਦਾ ਸਿਮਰਨ ਕਰਨਗੇ ਉਹ ਸੰਸਾਰ ਦੀ ਖੁਸ਼ੀ ਤਾਂ ਲੈ ਸਕਦੇ ਨੇ, ਪਰ ਨਿਰੰਕਾਰ ਦੀ ਖੁਸ਼ੀ ਨਹੀਂ ਲੈ ਸਕਦੇ। ਪਰ ਜਿਹੜੇ ਨਿਰੰਕਾਰ ਦਾ ਸਿਮਰਨ ਕਰਦੇ ਨੇ ਉਹ ਨਿਰੰਕਾਰ ਦੀ ਖੁਸ਼ੀ ਤਾਂ ਲੈ ਲੈਂਦੇ, ਉਹਨਾਂ ਨੇ ਸੰਸਾਰ ਤੋਂ ਲੈਣਾ ਵੀ ਕੀ ਹੈ, ਉਹਨਾਂ ਨੇ ਜੱਗ ਤੋਂ ਲੈਣਾ ਵੀ ਕੀ ਹੈ, ਉਹਨਾਂ ਨੇ ਦੁਨੀਆ ਦੇ ਲੋਕਾਂ ਤੋਂ ਲੈਣਾ ਵੀ ਕੀ ਹੈ। ਸਾਧ ਸੰਗਤ ਜੀ, ਦਿਨ ਰਾਤ ਸਿਮਰਨ ਐਵੇਂ ਤਾਂ ਨਹੀਂ ਆਖਿਆ, ਜਿਹੜੇ ਸਿਮਰਦੇ ਨੇ ਉਹ ਤਾਂ ਆਠ ਪਹਿਰ ਨਿਕਟ ਕਰ ਜਾਣਾ, ਪ੍ਰਭ ਆਪਣੇ ਬਿਨ ਅਵਰ ਨਾ ਜਾਣ। ਪ੍ਰਭ ਕਾ ਕੀ ਆ, ਮਿੱਠਾ ਮਨ ਹੈ ਉਹ ਹਰ ਸਮੇਂ। ਏਕ ਨਾਮ ਸੰਤਨ ਆਧਾਰ ਹੋਏ ਰਹਿਣ ਸਭ ਕੀ ਪਗਸ਼ਾਰ, ਉਹ ਤਾਂ ਹਰ ਸਮੇਂ ਸਿਮਰਦੇ ਨੇ। ਐਵੇਂ ਨਹੀਂ ਆਖ ਦਿੱਤਾ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਰੱਬ ਦੇ ਪਿਆਰਿਆਂ ਦੀ, ਪੈਰ ਦੀ ਸਮਾਧੀ ਲੱਗੀ ਰਹਿੰਦੀ ਰੱਬ ਦੇ ਪਿਆਰਿਆਂ। ਪਿਆਰੇ ਤੇ ਗੁਰਮੁਖ ਰੋਮ ਰੋਮ ਹਰ ਤਿਆਵੈ ਉਹ ਤੇ ਹਰ ਸਮੇਂ ਜਪਦੇ ਨੇ ਸਵਾਸ ਸਵਾਸ ਉਹ ਤੇ ਜਪਦੇ ਨੇ ਹਰ ਸਮੇਂ ਉਹਦਾ ਨਾਮ ਜਪਦੇ ਨੇ ਜਿਹੜੇ ਜਪਦੇ ਨੇ ਫਿਰ ਇੱਕ ਨਾ ਇੱਕ ਦਿਨ ਐਸਾ ਵੀ ਆ ਜਾਂਦਾ ਜਿੰਨਾ ਸਾਸ ਗਰਾਸ ਨਾ ਵਿਸਰਹਿ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕ ਪੂਰਨ ਸੋਈ ਇੱਕ ਦਿਨ ਉਸ ਅਵਸਥਾ 'ਤੇ ਵੀ ਪਹੁੰਚ ਜਾਂਦੇ ਨੇ ਇੱਕ ਦਿਨ ਹੌਲੀ ਹੌਲੀ ਜਪਦਿਆਂ ਜਪਦਿਆਂ ਸੋ ਸਾਧ ਸੰਗਤ ਜੀ ਇੱਕ ਦਿਨ ਐਸਾ ਆ ਜਾਂਦਾ ਕੋਈ ਯਾਦ ਕਰੇ ਤਾਂ ਸਹੀ ਇਤਿਹਾਸ ਪੜ੍ਹੋ ਵਿਚਾਰ ਕਰੀਏ ਜ਼ਰਾ ਸਾਧ ਸੰਗਤ ਜੀ ਜਿਨ੍ਹਾਂ ਨੇ ਵੀ ਯਾਦ ਕੀਤਾ ਆਉਣਾ ਪਿਆ ਧੰਨ ਦਸ਼ਮੇਸ਼ ਪਿਤਾ ਪਟਨੇ ਦੀ ਧਰਤੀ 'ਤੇ ਅਵਤਾਰ ਹੋਇਆ ਬੜੀਆਂ ਰੌਣਕਾਂ ਲੱਗੀਆਂ ਬੜਾ ਚਾਅ ਹੈ ਬੜੀ ਖੁਸ਼ੀ ਹੈ ਮਾਤਾ ਗੁਜਰੀ ਦੇ ਘਰ ਵਿੱਚ ਹੁਣ ਵੇਖੋ ਕਿੰਨੇ ਸਾਲ ਹੋ ਗਏ ਸੀ ਸ਼ਾਦੀ ਹੋਈ ਨੂੰ ਬਹੁਤ ਸਮਾਂ ਲੰਘ ਗਿਆ ਸੀ 26 ਸਾਲ ਤੇ ਮਹਾਰਾਜ ਜੀ ਭੋਰੇ 'ਚ ਹੀ ਬੈਠੇ ਰਹੇ ਸੀ ਗੁਰੂ ਤੇਗ ਬਹਾਦਰ ਮਹਾਰਾਜ 26 ਸਾਲ ਉਹ ਅਤੇ ਬਾਕੀ ਸਾਧ ਸੰਗਤ ਜੀ ਕੋਈ 4 ਕੁ ਸਾਲ ਦਾ ਸਮਾਂ ਹੋਰ 30 ਸਾਲ ਦੇ ਲਾਗੇ ਸਮਾਂ ਬਣ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਹੋਇਆ ਸੀ ਜਦੋਂ ਅਤੇ ਸਾਧ ਸੰਗਤ ਕਿੱਡੀ ਵੱਡੀ ਉਮਰ ਵਿੱਚ ਪੁੱਤਰ ਪ੍ਰਾਪਤ ਹੋਵੇ ਹੁਣ ਉਹ ਜਿਹੜਾ ਜਿਹਦੇ ਘਰ ਕੋਈ 10 ਸਾਲਾਂ ਬਾਅਦ ਬੱਚਾ ਹੋਵੇ ਕਿੰਨਾ ਚਾਅ ਚੜ੍ਹਦਾ ਵੀ 10 ਸਾਲ ਬਾਅਦ ਬੱਚੇ ਨੇ ਜਨਮ ਲਿਆ ਕੋਈ 20 ਸਾਲ ਇੱਥੇ ਤਾਂ 30 ਸਾਲ ਦੇ ਲਗਭਗ ਸਮਾਂ ਹੋ ਗਿਆ ਅਤੇ ਫਿਰ ਘਰ ਵਿੱਚ ਪੁੱਤਰ ਆਇਆ ਹੋਵੇ ਅਤੇ ਪੁੱਤਰ ਵੀ ਉਹ ਆਇਆ ਹੋਵੇ ਜਿਹਨੂੰ ਸਾਰੀ ਦੁਨੀਆ ਨੇ ਪੂਜਣਾ ਪੁੱਤਰ ਵੀ ਉਹ ਆਇਆ ਹੋਵੇ ਜਿਹਦੇ ਵਰਗਾ ਦਾਤਾ ਕੋਈ ਨਹੀਂ ਭਗਤ ਕੋਈ ਨਹੀਂ ਦਾਨੀ ਸੂਰਮਾ ਹੈ ਹੀ ਕੋਈ ਨਹੀਂ ਐਸੇ ਪੁੱਤਰ ਨੇ ਜਨਮ ਲਿਆ ਹੋਵੇ ਇਹ ਤਾਂ ਧੰਨ ਸੀ ਮਾਤਾ ਗੁਜਰੀ ਲੋਕਾਂ ਨੇ ਆ ਕੇ ਬੜੀਆਂ ਵਧਾਈਆਂ ਦਿੱਤੀਆਂ ਆਪਾਂ ਬਸ ਸੰਖੇਪ ਜੀ ਵਿਚਾਰ ਕਰਨੀ ਹੈ ਬੜੀਆਂ ਰੌਣਕਾਂ ਲੱਗੀਆਂ ਬੜੇ ਮੱਥੇ ਟੇਕਦੇ ਨੇ ਬਚਪਨ ਵਿੱਚ ਹੀ ਬਾਲ ਚੋਜ ਲੋਕਾਂ ਨੇ ਬਚਪਨ ਵਿੱਚ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਸਿਰ ਝੁਕਾਉਣਾ ਮੱਥੇ ਟੇਕਣੇ ਸਾਧ ਸੰਗਤ ਜੀ ਮਾਣ ਆਦਰ ਪਿਆਰ ਸਤਿਕਾਰ ਹਰ ਇੱਕ ਨੇ ਕਰਨਾ ਅਤੇ ਨਾਲੇ ਲੋਕਾਂ ਨੇ ਗੱਲਾਂ ਵੀ ਕਰਨੀਆਂ ਉਹ ਕਹਿੰਦੇ ਗੱਲ ਸੁਣੋ ਵੀ ਬੱਚੇ ਤਾਂ ਬੜੇ ਜਨਮ ਲੈਂਦੇ ਨੇ ਬੜੇ ਬੱਚੇ ਵੇਖੀਦੇ ਨੇ ਬੜਿਆਂ ਕੋਲ ਜਾਈਦਾ ਪਰ ਜਿਹੋ ਜਿਹਾ ਪੁੱਤਰ ਮਾਤਾ ਗੁਜਰੀ ਦੇ ਘਰ ਵਿੱਚ ਹੋਇਆ ਇਹੋ ਜਿਹਾ ਨਹੀਂ ਕਿਸੇ ਦਾ ਕਿਉਂਦੇ ਕਿਉਂਕਿ ਸਾਧ ਸੰਗਤ ਜੀ ਕਿਉਂਕਿ ਮੱਥੇ ਦੇ ਉੱਪਰ ਅਲਾਹੀ ਨੂਰ ਸੀ ਉਹ ਕਹਿੰਦੇ ਬੱਚੇ ਤਾਂ ਬੜੇ ਜਨਮ ਲੈਂਦੇ ਨੇ ਹੁਣ ਰਲ ਵੀ ਕਿਵੇਂ ਜਾਊ ਉਹ ਕਈ ਇਹੋ ਜਿਹੀਆਂ ਰੂਹਾਂ ਆਉਂਦੀਆਂ ਨੇ ਜਿਨ੍ਹਾਂ ਦੇ ਕਈਆਂ ਪਿਛਲੇ ਕਰਮਾਂ ਦਾ ਫਲ ਉਹ ਵੀ ਨਾਲ ਹੀ ਹੈ ਬਾਜ਼ਾਰ ਵਿੱਚ ਜਾਵਾਂਗੇ ਧੂੜ ਘੱਟਾ ਮਿੱਟੀ ਬਹੁਤ ਉੱਡਦੀ ਜਦੋਂ ਘਰ ਆਵਾਂਗੇ ਨਾਲ ਹੀ ਲੈ ਆਉਂਦੇ ਕੱਪੜਿਆਂ 'ਤੇ ਲਿਬੜ ਕੇ ਆ ਹੀ ਜਾਂਦਾ ਮਨ ਵੀ ਮੈਲ ਹੈ ਵਿਸ਼ੇ ਵਿਕਾਰਾਂ ਵਿੱਚ ਜਿਹੜੇ ਪਏ ਹੋਏ ਨੇ ਅਗਲਾ ਜਨਮ ਵੀ ਪੈਂਦਾ ਅਤੇ ਉਹਦੇ ਨਾਲ ਥੋੜ੍ਹਾ ਜਿਹਾ ਅਸਰ ਜ਼ਰੂਰ ਰਹਿੰਦਾ ਮਨ ਉੱਤੇ ਕਈ ਵਾਰੀ ਕਹਿੰਦੇ ਆ ਨਾ ਤੇਰੀ ਬਿਰਤੀ ਤਾਂ ਪਸ਼ੂਆਂ ਵਾਲੀ ਹੈ ਕਿਉਂ ਹੈ ਪਸ਼ੂਆਂ ਵਾਲੀ ਬਿਰਤੀ ਕਿਉਂਕਿ ਆਪਾਂ ਆਏ ਹਾਂ ਪਸ਼ੂਆਂ ਵਾਲੀਆਂ ਜੂਨਾਂ 'ਚੋਂ ਲੰਘ ਕੇ ਤਾਂ ਆਉਂਦੇ ਹੋਏ ਅਸਰ 'ਤੇ ਮਾੜਾ ਮੋਟਾ ਰਹਿਣਾ ਹੀ ਹੈ ਕਈ ਪਤਾ ਬੋਲੀ ਬੋਲਣਗੇ ਬੜੀ ਰੁੱਖੀ ਕਹਿਣਗੇ ਲਓ ਜੀ ਤੂੰ ਤਾਂ ਬੋਲੀ ਬੜੀ ਭੈੜੀ ਬੋਲਦਾ ਉਹ ਕੈਸੀਆਂ ਬੋਲੀਆਂ ਨੇ ਕਿਉਂਕਿ ਅਸਰ ਨਾਲ ਆ ਗਿਆ ਸਾਡੇ ਪਿਛਲੇ ਜਨਮਾਂ 'ਚੋਂ ਆਏ ਹਾਂ ਉਹ ਨਾਲ ਥੋੜ੍ਹਾ ਅਸਰ ਆ ਗਿਆ ਕਹਿੰਦੇ ਬਈ ਬੱਚੇ ਤਾਂ ਬੜੇ ਜਨਮ ਲੈਂਦੇ ਨੇ ਪਰ ਜਿਹੋ ਜਿਹਾ ਮਾਂ ਗੁਜਰੀ ਦੇ ਘਰ ਵਿੱਚ ਹੋਇਆ ਨਾ ਮਾਂ ਗੁਜਰੀ ਦੇ ਚੰਨ ਵਰਗਾ ਬੋਲਿਓ ਸਾਰੇ ਸਾਰੇ ਪੜ੍ਹਿਆ ਕਰੋ ਜੀਭਾ ਪਵਿੱਤਰ ਕਰਿਆ ਕਰੋ ਭਾਈ ਇਹ ਜਿਹੜੀ ਧਾਰਨਾ ਹੈ ਇਹਦੇ ਨਾਲ ਜ਼ਰਾ ਜਲਦੀ ਸਮਝ ਪੈਂਦੀ ਹੈ ਔਰ ਇਹਦਾ ਕੋਈ ਮੇਨ ਮਤਲਬ ਨਹੀਂ ਜੇ ਬੋਲ ਪਾਵਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਿਮਾ ਵਿੱਚ ਤਾਂ ਸਾਡੀ ਰਸਨਾ ਪਵਿੱਤਰ ਹੋਵੇਗੀ ਸਾਰੇ ਪਹਿਲੇ ਹਿੱਸੇ ਦਾਸ ਬੋਲਦਾ ਫਿਰ ਸਾਰੇ ਭਾਈ ਬੋਲਿਆ ਕਰੋ ਫਿਰ ਤੀਜੇ ਹਿੱਸੇ 'ਚ ਸਾਰੀਆਂ ਭੈਣਾਂ ਗੱਜ ਵੱਜ ਕੇ ਜ਼ਰਾ ਪੜ੍ਹਿਆ ਕਰੋ ਭਾਈ ਕੀ ਕਹਿੰਦੀਆਂ ਸੰਗਤਾਂ ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਦੇ ਚੰਨ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਦੇ ਚੰਨ ਵਰਗਾ ਹੋਰ ਕੋਈ ਨਹੀਂ ਹੋ कृपा करो जी। मांग गुजरी रे ਵੀ ਬੱਚੇ ਤੇ ਬੜੇ ਜਨਮ ਲੈਂਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਤੇ ਹੈ ਹੀ ਕੋਈ ਨਹੀਂ, ਚਿਹਰੇ ਤੇ ਬੜਾ ਨੂਰ ਹੈ। ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਵਰਗੀ ਆਤਮਾ ਕਿੱਥੋਂ ਆਵੇਗੀ? ਹੇਮਕੁੰਡ ਸਾਹਿਬ ਦੀ ਧਰਤੀ ਤੇ ਚਾਰ ਯੁੱਗ ਮਹਾਰਾਜ ਨੇ ਤਪ ਕੀਤਾ ਸੀ, ਚਾਰ ਯੁੱਗ। ਤੇ ਉਸ ਤੋਂ ਪਹਿਲਾਂ ਹਜ਼ੂਰ ਸਾਹਿਬ ਦੀ ਧਰਤੀ ਤੇ ਤਪ ਕੀਤਾ ਸੀ। ਹਜ਼ੂਰ ਸਾਹਿਬ ਤਪ ਅਸਥਾਨ ਹੈ ਮਹਾਰਾਜ ਦਾ, ਆਪਾਂ ਕਹਿੰਦੇ ਹਾਂ ਹੇਮਕੁੰਡ ਤਪ ਅਸਥਾਨ ਹੈ। ਹੇਮਕੁੰਟ 'ਤੇ ਜਾਣਾ ਕੋਈ ਸੌਖੀ ਜੀ ਗੱਲ ਨਹੀਂ। ਹੇਮਕੁੰਟ ਸਾਹਿਬ 'ਤੇ ਤੁਸੀਂ ਜਾਓ, ਉੱਥੇ ਆਪਾਂ ਅੱਧਾ ਘੰਟਾ ਕੋਈ ਬੈਠੇ ਸਰੋਵਰ ਵਿੱਚ ਬੜਾ ਬਹਿਣਾ ਔਖਾ, ਕੌਣ ਬਵੇਗਾ? ਕੋਈ ਕਮਾਈ ਹੋਵੇ, ਜਪ ਤਪ ਹੋਵੇ, ਬਹਿ ਜਾਵੇ ਕੋਈ। ਹੁਣ ਆਪਾਂ ਜਾਂਦੇ ਹਾਂ, ਹੁਣ ਮੈਂ ਖੁਦ ਵੀ ਵੇਖਿਆ ਕਈ ਲੋਕ ਤਾਂ ਐਸੇ ਆ ਜਿਹੜੇ ਕਹਿਣਗੇ ਲਓ ਜੀ ਗੁਰੂ ਗੋਬਿੰਦ ਸਿੰਘ ਨੂੰ ਕੋਈ ਚੱਜ ਦੀ ਜਗ੍ਹਾ ਹੀ ਨਹੀਂ ਲੱਭੀ ਬਹਿਣ ਵਾਸਤੇ, ਕਿੱਥੇ ਆ ਕੇ ਡੇਰਾ ਲਾ ਲਿਆ, ਇੱਥੇ ਕਿਹੜਾ ਆਵੇ? ਕਈ ਕੰਨਾਂ ਨੂੰ ਹੱਥ ਲਾਉਂਦੇ ਨੇ, ਕਹਿੰਦੇ ਅੱਜ ਆ ਗਿਆ, ਅੱਜ ਤੋਂ ਮੁੜ ਕੇ ਨਹੀਂ ਆਉਣਾ। ਹੇਮਕੁੰਡ ਸਾਹਿਬ ਜਾਣ ਵਾਲੇ ਲੋਕ ਹੈ, ਪਰ ਕਈਆਂ ਦੇ ਅੰਦਰ ਪ੍ਰੇਮ ਹੁੰਦਾ, ਉਹ ਕਹਿੰਦੇ ਕੋਈ ਨਹੀਂ, ਜੋ ਮਰਜ਼ੀ ਹੋ ਜਾਵੇ, ਇਸ 'ਤੇ ਹਰ ਸਾਲ ਆਵਾਂਗੇ, ਹਰ ਸਾਲ ਆ ਕੇ ਤੁਹਾਡੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਸਿਰ ਝੁਕਾਵਾਂਗੇ, ਆਵਾਂਗੇ ਜ਼ਰੂਰ। ਪਰ ਜਿਹੜੇ ਕੱਚੇ ਆ ਉਹਨਾਂ ਵਾਸਤੇ ਬੜੀ ਔਖੀ ਗੱਲ ਹੈ, ਅਤੇ ਹੇਮਕੁੰਡ ਸਾਹਿਬ ਦੀ ਧਰਤੀ 'ਤੇ ਉੱਪਰ ਬਹਿਣਾ ਬੜਾ ਔਖਾ, ਉਹ ਬਹਿ ਸਕਦਾ ਹੈ ਜਿਹਦਾ ਸਰੀਰ ਨਾਲ ਕੋਈ ਸੰਪਰਕ ਨਾ ਹੋਵੇ। ਡਾਕਟਰ ਦੇ ਕੋਲ ਆਪਾਂ ਜਾਂਦੇ ਹਾਂ, ਆਪਾਂ ਨੂੰ ਮਾੜਾ ਜਿਹਾ ਕਿਤੇ ਕੰਡਾ ਵੱਜੇਗਾ, ਮਾੜੀ ਜੀ ਕਿਤੇ ਚੋਟ ਵੱਜੇਗੀ, ਬੜਾ ਦਰਦ ਹੋਣਾ, ਬੜੀ ਦਰਦ ਤਕਲੀਫ ਹੋਏਗੀ। ਪਰ ਸਾਧ ਸੰਗਤ ਜੀ, ਡਾਕਟਰ ਆਪਾਂ ਨੂੰ ਦੋ ਘੰਟੇ ਚਾਰ ਚਾਰ ਘੰਟੇ ਆਪਰੇਸ਼ਨ ਕਰ ਦਿੰਦੇ ਨੇ, ਪੇਟ ਪਾੜ ਦਿੰਦੇ ਨੇ, ਉਹ ਕੈਂਚੀਆਂ ਲੈ ਕੇ ਵੇਖੋ ਉਹਨਾਂ ਕੋਲ ਕਿਹੋ ਜਿਹੇ ਹਥਿਆਰ ਨੇ, ਸਾਡੇ ਸਰੀਰ ਦਾ ਕੈਸਾ ਹਾਲ ਕਰ ਦਿੰਦੇ ਨੇ, ਉਦੋਂ ਆਪਾਂ ਕਿਵੇਂ ਚੁੱਪ ਕਰਕੇ ਪਏ ਰਹਿੰਦੇ ਹਾਂ? ਜਾਨ ਤਾਂ ਉਦੋਂ ਵੀ ਹੁੰਦੀ ਹੈ ਆਪਣੇ ਵਿੱਚ, ਸਰੀਰ ਵਿੱਚ ਜਾਨ ਤਾਂ ਉਦੋਂ ਵੀ ਹੈ, ਉਦੋਂ ਆਪਾਂ ਚੁੱਪ ਕਰਕੇ ਪਏ ਹਾਂ, ਉਂਝ ਆਪਾਂ ਕੰਡਾ ਵੀ ਵੱਜੇ ਦਰਦ ਮੰਨਦੇ ਹਾਂ। ਕਾਰਨ ਪਤਾ ਕੀ ਹੈ? ਕਾਰਨ ਇੰਨਾ ਹੀ ਹੈ ਵੀ ਡਾਕਟਰ ਸਾਨੂੰ ਸਰੀਰ ਨਾਲੋਂ ਵੱਖ ਕਰ ਦਿੰਦੇ, ਉਹਨਾਂ ਕੋਲ ਦਵਾਈ ਹੈ ਜਿਹਦੇ ਨਾਲ ਸਾਨੂੰ ਸਰੀਰ ਨਾਲੋਂ ਡਾਕਟਰਾਂ ਨੇ ਵੱਖ ਕਰ ਦੇਣਾ। ਇਸੇ ਤਰ੍ਹਾਂ ਵਾਹਿਗੁਰੂ ਨੇ ਮਹਾਰਾਜ ਨੇ ਸਾਨੂੰ ਇੱਕ ਦਵਾਈ ਦਿੱਤੀ ਹੈ, ਕਹਿੰਦੇ ਤੂੰ ਸਰੀਰ ਨਾਲੋਂ ਜੇ ਵੱਖ ਹੋਣਾ ਚਾਹੁੰਦਾ ਨਾ ਤਾਂ ਦਵਾਈ ਲੈ ਲੈ। ਕਿਹੜੀ ਦਵਾਈ ਹੈ? ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਇਹ ਵਾਹਿਗੁਰੂ ਮੰਤਰ ਦਾ ਸਿਮਰਨ ਉਹ ਹੈ ਜਿਹਦੇ ਨਾਲ ਅਸੀਂ ਸਰੀਰ ਵਿੱਚ ਰਹਿੰਦਿਆਂ ਸਰੀਰ ਤੋਂ ਵੱਖ ਹੋ ਜਾਵਾਂਗੇ। ਜਿਹੜੇ ਬੰਦੇ ਸਿਮਰਨ ਕਰਦੇ ਨੇ ਨਾ, ਜਿਹੜੇ ਪ੍ਰੇਮੀ ਉਹ ਅਭਿਆਸ ਕਰਦੇ ਨੇ, ਉਹਨਾਂ ਨੂੰ ਫਿਰ ਭਾਵੇਂ ਜੋ ਮਰਜ਼ੀ ਹੋ ਜਾਵੇ ਉਹਨਾਂ ਨੂੰ ਦੁੱਖ ਹੀ ਨਹੀਂ ਲੱਗਦਾ। ਕੋਈ ਚੜ੍ਹਾਈ ਕਰ ਜੇ ਕਹਿੰਦੇ ਤੇਰਾ ਹੁਕਮ ਹੈ, ਕੋਈ ਬੱਚਾ ਜਨਮ ਲੈ ਲੇ ਕਹਿੰਦੇ ਤਾਂ ਵੀ ਤੇਰਾ ਹੁਕਮ ਹੈ, ਭਾਣੇ 'ਚ ਰਹਿੰਦੇ ਨੇ। ਉਹਨਾਂ ਵਾਸਤੇ ਨਾ ਖੁਸ਼ੀ ਨਾ ਗਮੀ, ਸਦਾ ਆਨੰਦ ਵਿੱਚ ਵਿਚਰਦੇ ਨੇ। ਡਾਕਟਰ ਦੇ ਬੰਦੇ ਨੂੰ ਬੇਹੋਸ਼ ਕਰ ਦੇਵੇ, ਤੁਸੀਂ ਚੁੱਕ ਕੇ ਹੇਮਕੁੰਡ ਦੇ ਪਾਣੀ ਵਿੱਚ ਵਹਾ ਦਿਓ, ਉਹਨੂੰ ਪਤਾ ਹੀ ਨਹੀਂ ਲੱਗਣਾ। ਪਾਣੀ ਵਿੱਚ ਉਹਨੂੰ ਭਾਵੇਂ ਦੋ ਘੰਟੇ ਵਿੱਚ ਹੀ ਰੱਖੋ, ਉਹਨੂੰ ਪਾਣੀ ਦੇ ਪਤਾ ਹੀ ਨਹੀਂ ਲੱਗਣਾ, ਉਂਝ ਬਹਿਣਾ ਔਖਾ ਹੈ। ਉਦੋਂ ਬਹਾਂਗੇ ਜਦੋਂ ਸਾਡਾ ਸੰਪਰਕ ਸਰੀਰ ਨਾਲੋਂ ਟੁੱਟ ਜਾਏਗਾ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜੇ ਸੀ ਪਿਛਲੇ ਜਨਮ ਵਿੱਚ, ਅਤੇ ਜੇ ਉਹ ਸਿੱਧੇ ਜਾ ਕੇ ਹੇਮਕੁੰਡ ਬਹਿ ਜਾਂਦੇ ਤਾਂ ਕਿਵੇਂ ਬਹਿੰਦੇ? ਹੇਮਕੁੰਡ ਚੜ੍ਹਨਾ ਕੋਈ ਸੌਖੀ ਜੀ ਗੱਲ ਨਹੀਂ ਸੀ। ਹੇਮਕੁੰਡ ਸਾਹਿਬ ਜਾਣ ਤੋਂ ਪਹਿਲਾਂ ਮਹਾਰਾਜ ਨੇ ਸੋਚਿਆ ਵੀ ਸਾਡਾ ਸਰੀਰ ਹੈ, ਸਰੀਰ ਨੂੰ ਦੁੱਖ ਸੁੱਖ ਵੀ ਵਿਆਪੇਗਾ, ਸਰੀਰ ਨੂੰ ਤਕਲੀਫ ਵੀ ਹੋਏਗੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਤਪ ਕੀਤਾ। ਹਜ਼ੂਰ ਸਾਹਿਬ ਤਪ ਕਰਨ ਤੋਂ ਬਾਅਦ ਆਪਣੇ ਸਰੀਰ ਨਾਲੋਂ ਜਦੋਂ ਸੰਪਰਕ ਟੁੱਟ ਗਿਆ, ਪਤਾ ਲੱਗ ਗਿਆ ਵੀ ਹੁਣ ਮੇਰੇ ਸਰੀਰ ਨੂੰ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਕੋਈ ਤਕਲੀਫ ਨਹੀਂ ਹੋਏਗੀ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਹੇਮਕੁੰਟ ਗਏ ਸੀ। ਐਵੇਂ ਨਹੀਂ ਜਾ ਕੇ ਬਹਿ ਗਏ, ਸਿੱਧੇ ਹੀ ਹੇਮਕੁੰਟ ਸਾਹਿਬ। ਪਹਿਲਾਂ ਹਜ਼ੂਰ ਸਾਹਿਬ ਤਪ ਕੀਤਾ ਅਤੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਪ੍ਰਗਟ ਕਿਵੇਂ ਹੋਇਆ ਉਹ ਤਪ ਸਥਾਨ? ਬਹਾਦਰ ਸ਼ਾਹ ਸੱਤਵਾਂ ਬਾਦਸ਼ਾਹ ਸੀ ਹਮਾਇੂੰ ਦੀ ਕੁੱਲ ਵਿੱਚੋਂ, ਹਮਾਇੂੰ ਦੀ ਕੁੱਲ ਵਿੱਚੋਂ, ਬਾਬਰ ਦੀ ਕੁੱਲ ਵਿੱਚੋਂ, ਸਾਧ ਸੰਗਤ ਜੀ ਅਕਬਰ ਦੀ ਕੁੱਲ ਵਿੱਚੋਂ ਕਹਿ ਲਓ, ਜਹਾਂਗੀਰ ਦੀ ਕੁੱਲ ਵਿੱਚੋਂ, ਸ਼ਾਹਜਹਾਨ ਦੀ ਕੁੱਲ ਵਿੱਚੋਂ ਔਰੰਗਜ਼ੇਬ ਬਾਦਸ਼ਾਹ ਦਾ ਪੁੱਤਰ ਬਹਾਦਰ ਸ਼ਾਹ ਸੀ। ਅਤੇ ਬਹਾਦਰ ਸ਼ਾਹ ਬਾਦਸ਼ਾਹ ਸੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਸਾਹਿਬ ਦੀ ਧਰਤੀ 'ਤੇ ਗਏ ਸੀ ਅਤੇ ਉਹਨਾਂ ਨੇ ਜਾਣ ਸਾਰ ਇੱਕ ਤੀਰ, ਜਿੱਥੇ ਹੀਰਾ ਘਾਟ ਗੁਰਦੁਆਰਾ ਬਣਿਆ ਹੈ ਉਹ ਹੀਰਾ ਘਾਟ ਤੋਂ ਇੱਕ ਤੀਰ ਮਾਰਿਆ, ਜਿੱਥੇ ਹਜ਼ੂਰ ਸਾਹਿਬ ਹੈ ਨਾ, ਅਬਚਲ ਨਗਰ ਆਪਾਂ ਕਹਿੰਦੇ ਹਾਂ, ਅਬਚਲ ਨਗਰ, ਅਬਚਲ ਨਗਰ ਨਹੀਂ, ਇਹ ਮੁਸਲਮਾਨਾਂ ਦਾ ਪਿੰਡ ਸੀ ਜਿਹਦਾ ਨਾਮ ਸੀ ਅਫਜਲ ਨਗਰ। ਅਬ ਬਣ ਗਿਆ ਉਦੋਂ, ਅਫਜਲ ਨਗਰ ਸੀ ਇਹਦਾ ਨਾਮ। ਅਤੇ ਉਹ ਪਿੰਡ ਵਸਿਆ ਸੀ ਮੁਸਲਮਾਨਾਂ ਦਾ, ਮਸੀਤ ਬਣਾਈ ਹੋਈ ਸੀ ਪਿੰਡ ਵਾਲਿਆਂ ਨੇ, ਜਿਹੜੀ ਮਸੀਤ ਬਣਾਈ ਸੀ ਸਤਿਗੁਰਾਂ ਨੇ ਮਾਰਿਆ ਤੀਰ, ਉਹ ਜਿਹੜੀ ਮਸੀਤ ਸੀ, ਮਸੀਤ ਦੋ ਫਾੜ ਹੋ ਗਈ, ਕੰਧ ਵਿੱਚ ਤਰੇੜ ਆ ਗਈ, ਰੌਲਾ ਪੈ ਗਿਆ, ਸਾਰੇ ਮੁਸਲਮਾਨ ਇਕੱਠੇ ਹੋ ਕੇ ਆ ਗਏ। ਕਹਿੰਦੇ ਸੱਚੇ ਪਾਤਸ਼ਾਹ ਕਾਹਦੇ ਗੁਰੂ ਹੋ ਤੁਸੀਂ? ਲੋਕਾਂ ਨੂੰ ਕਹਿੰਦੇ ਹੋ ਅੱਲਾ ਵੀ ਉਹੀ ਹੈ, ਰਾਮ ਵੀ ਉਹੀ ਹੈ ਅਤੇ ਵਾਹਿਗੁਰੂ ਵੀ ਉਹੀ ਹੈ, ਸਾਰਾ ਇੱਕੋ ਹੀ ਹੈ, ਪਰ ਤੁਸੀਂ ਇਹ ਕੀ ਗੱਲ ਕੀਤੀ, ਸਾਡੀ ਤੁਸੀਂ ਮਸੀਤ ਢਾਹ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਇਹ ਮਸੀਤ ਢਾਈ ਨਹੀਂ, ਇਹ ਸਾਡਾ ਅਸਥਾਨ ਹੈ। ਕਹਿੰਦੇ ਮਹਾਰਾਜ ਅਸੀਂ ਕਿਵੇਂ ਮੰਨੀਏ? ਬਹਾਦਰ ਸ਼ਾਹ ਕੋਲ ਚਲੇ ਗਏ, ਬਾਦਸ਼ਾਹ ਕੋਲ। ਬਾਦਸ਼ਾਹ ਕੋਲ ਜਾ ਕੇ ਉਹਨਾਂ ਨੇ ਸ਼ਿਕਾਇਤ ਕੀਤੀ, ਕਹਿੰਦੇ ਬਾਦਸ਼ਾਹ ਸਲਾਮਤ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੀ ਮਸੀਤ ਢਾਹ ਦਿੱਤੀ। ਮਹਾਰਾਜ ਨੇ ਉਹ ਬਹਾਦਰ ਸ਼ਾਹ ਮਿਲਿਆ ਆ ਕੇ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਮਸੀਤ ਕਿਉਂ ਢਾਈ ਹੈ? ਸਤਿਗੁਰ ਕਹਿਣ ਲੱਗੇ ਬਹਾਦਰ ਸ਼ਾਹ ਅਸੀਂ ਮਸੀਤ ਨਹੀਂ ਢਾਈ ਇਹਨਾਂ ਦੀ, ਇਹ ਸਾਡਾ ਅਸਥਾਨ ਹੈ। ਮਹਾਰਾਜ ਤੁਹਾਡਾ ਅਸਥਾਨ ਕਿਵੇਂ ਹੈ? ਸਤਿਗੁਰਾਂ ਨੇ ਆਖਿਆ ਮੰਗਾਓ, ਪੰਜ ਸੱਤ ਬੰਦੇ ਮੰਗਾਏ, ਕਈਆਂ ਲਿਆਓ। ਕਈਆਂ ਲਿਆ ਕੇ ਸਾਧ ਸੰਗਤ ਜੀ ਉਹ ਜਿਹੜੀ ਮਸੀਤ ਸੀ ਉਹ ਮਿੱਟੀ ਪੁੱਟੋ, ਇੱਥੋਂ ਜਗ੍ਹਾ ਪੁੱਟੀ ਗਈ। ਜਦੋਂ ਮਿੱਟੀ ਬਾਹਰ ਕੱਢਦੇ ਨੇ ਅਤੇ ਥੱਲਿਓਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧੂਣਾ ਨਿਕਲ ਆਇਆ। ਆਖੋ ਸਤਨਾਮ। ਪਿਛਲੇ ਜਨਮ ਦਾ ਧੂਣਾ ਨਿਕਲਿਆ ਸੀ, ਉਹ ਧੂਣਾ ਕੱਢਿਆ, ਚਿਮਟਾ ਨਿਕਲਿਆ, ਹੋਰ ਕਈ ਚੀਜ਼ਾਂ ਨਿਕਲੀਆਂ, ਜਿਹਦੇ ਤੋਂ ਬਹਾਦਰ ਸ਼ਾਹ ਨੇ ਹਜ਼ੂਰ ਸਾਹਿਬ ਦੀ ਜਿਹੜੀ ਧਰਤੀ ਹੈ ਉਹ ਫਿਰ ਸਤਿਗੁਰਾਂ ਦੇ ਨਾਮ ਕਰ ਦਿੱਤੀ ਸੀ। ਉਹ ਪਟਾ ਜਿੰਨਾ ਸੀ ਨਾ, ਉਹ ਮਹਾਰਾਜ ਦੇ ਨਾਮ ਕਰ ਦਿੱਤਾ ਸੀ ਵੀ ਮਹਾਰਾਜ ਜੀ ਇਹ ਤੁਹਾਡਾ ਤਪ ਸਥਾਨ ਹੈ ਪਿਛਲੇ ਜਨਮ ਦਾ, ਅਤੇ ਤੁਸੀਂ ਸਾਂਭੋ ਆਪਣੀ ਜਗ੍ਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਸਾਹਿਬ ਤਿੰਨ ਘਟਨਾ ਨੇ, ਤਿੰਨ ਇਤਿਹਾਸਕ ਘਟਨਾਵਾਂ ਉੱਥੇ ਹੋਈਆਂ ਨੇ, ਤਿੰਨ ਗੱਲਾਂ ਕਰਕੇ, ਕਿਉਂਕਿ ਉਹ ਮਹਾਨ ਅਸਥਾਨ ਹੈ, ਤਖ਼ਤ ਹੈ ਹਜ਼ੂਰ ਸਾਹਿਬ ਪੰਜਾਂ ਤਖ਼ਤਾਂ ਦੇ ਵਿੱਚੋਂ। ਅਤੇ ਉੱਥੇ ਪਹਿਲੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਛਲੇ ਜਨਮ ਦਾ ਤਪ ਸਥਾਨ, ਦੂਜੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੱਚਖੰਡ ਜਾਣਾ, ਉਸੇ ਜਗ੍ਹਾ ਤੋਂ ਗਏ ਨੇ ਮਹਾਰਾਜ, ਅਤੇ ਤੀਜੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਵੀ ਉਸੇ ਜਗ੍ਹਾ 'ਤੇ ਦਿੱਤੀ। ਤਿੰਨ ਗੱਲਾਂ ਨੇ, ਸੱਚਖੰਡ ਨਾਮ ਹੀ ਉਸ ਜਗ੍ਹਾ ਦਾ ਇਸੇ ਕਰਕੇ ਰੱਖੇ। ਗੁਰਦੁਆਰੇ ਬੜੇ ਨੇ, ਸੱਚਖੰਡ ਕਿਸੇ ਹੋਰ ਦਾ ਨਾਮ ਨਹੀਂ, ਸੱਚਖੰਡ ਹਰ ਗੁਰਦੁਆਰੇ ਹੈ। ਜਿੰਨੇ ਗੁਰਦੁਆਰੇ ਬਣੇ ਨੇ ਹਰ ਇੱਕ ਗੁਰਦੁਆਰੇ ਸੱਚਖੰਡ ਬਣੇ ਹੈ। ਅਤੇ ਉਹ ਜਿਹੜਾ ਸੱਚਖੰਡ ਹੈ ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਦੇ ਹਾਂ ਉਹ ਤਾਂ ਹੈ ਗੁਰਦੁਆਰਾ, ਜਿੱਥੇ ਆਪਾਂ ਸੁੱਖ ਆਸਨ ਕਰਦੇ ਹਾਂ ਉਹ ਹੈ ਸੱਚਖੰਡ। ਇਹ ਕੀ ਮਤਲਬ? ਜਿੱਥੇ ਮਹਾਰਾਜ ਨੇ ਸਾਧ ਸੰਗਤ 18 ਘੰਟੇ ਪ੍ਰਕਾਸ਼ ਰਹਿਣਾ ਉਹ ਤਾਂ ਹੈ ਗੁਰਦੁਆਰਾ, ਅਤੇ ਜਿੱਥੇ ਮਹਾਰਾਜ ਨੇ ਸਾਧ ਸੰਗਤ ਜੀ ਕੇਵਲ 6-7 ਘੰਟੇ ਹੀ ਜਾਣਾ ਸੱਚਖੰਡ ਵਿੱਚ, ਜਿੱਥੇ ਮਹਾਰਾਜ ਨੇ 6-7 ਘੰਟੇ ਜਾਣਾ ਉਹ ਹੈ ਸੱਚਖੰਡ। ਇਹਦਾ ਕੀ ਅੰਤਰ ਹੈ? ਇੱਕ ਗੁਰਦੁਆਰਾ ਹੈ, ਇੱਕ ਸੱਚਖੰਡ ਹੈ। ਜਿੱਥੇ ਮਹਾਰਾਜ 18 ਘੰਟੇ ਰਹਿੰਦੇ ਨੇ ਉਹਨੂੰ ਸੱਚਖੰਡ ਕਿਉਂ ਨਹੀਂ ਕਹਿੰਦੇ ਆਪਾਂ, ਅਤੇ ਜਿੱਥੇ ਕੇਵਲ 6-7 ਘੰਟੇ ਰਹਿੰਦੇ ਨੇ ਉਹਨੂੰ ਸੱਚਖੰਡ ਕਿਉਂ ਕਹਿੰਦੇ ਆ? ਇੱਕੋ ਕਾਰਨ ਹੈ ਮੇਨ, ਜਿਹੜਾ ਗੁਰਦੁਆਰਾ ਹੈ ਉਹਦੇ ਵਿੱਚ 5, 10, 20, 50, 100 ਬੰਦਾ ਆਏਗਾ, ਸਵੇਰ ਤੋਂ ਲੈ ਕੇ ਸਤਿਗੁਰਾਂ ਦੇ ਪ੍ਰਕਾਸ਼ ਕਰਨ ਤੋਂ ਲੈ ਕੇ ਸੁਖਾਸਨ ਕਰਨ ਤੱਕ ਬਹੁਤ ਬੰਦਿਆਂ ਨੇ ਆਉਣਾ, ਆਪਾਂ ਮੱਥਾ ਟੇਕਣ ਆਉਣਾ, ਬੜੇ ਲੋਕ ਆਉਣਗੇ। ਸਾਡਾ ਜਿਹੜਾ ਸਰੀਰ ਹੈ ਇਹ ਨਾਸਵੰਤ ਹੈ, ਸਰੀਰ ਸੱਚ ਨਹੀਂ, ਸਰੀਰ ਤਾਂ ਖਤਮ ਹੋ ਜਾਣਾ ਇੱਕ ਨਾ ਇੱਕ ਦਿਨ, ਸਰੀਰ ਸਾਡਾ ਸੱਚ ਨਹੀਂ। ਗੁਰਦੁਆਰੇ ਵਿੱਚ ਜੇ ਸਤਿਗੁਰੂ ਪ੍ਰਕਾਸ਼ ਨੇ ਤਾਂ ਆਪਾਂ ਵੀ ਤਾਂ ਜਾਣਾ ਹੈ, ਆਪਾਂ ਝੂਠ ਹਾਂ? ਗੁਰੂ ਹੈ ਸੱਚ, ਸੱਚ ਅਤੇ ਝੂਠ ਹੈ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ ਨਾ। ਸਰੀਰ ਸਾਡਾ ਨਾਸਵੰਤ ਹੈ, ਸਰੀਰ ਹੈ ਝੂਠ ਅਤੇ ਗੁਰੂ ਹੈ ਸੱਚ। ਹੁਣ ਗੁਰਦੁਆਰੇ ਦੇ ਵਿੱਚ ਸੱਚ ਵੀ ਹੈ ਅਤੇ ਇੱਕ ਝੂਠ ਵੀ ਹੈ, ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਪਰ ਜਦੋਂ ਸੱਚਖੰਡ ਹੈ ਨਾ, ਉੱਥੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅਰਦਾਸ ਕਰਨ ਤੋਂ ਬਾਅਦ ਬਾਹਰ ਆ ਜਾਂਦੇ ਨੇ, ਅੰਦਰ ਕੇਵਲ ਹੋਰ ਕੋਈ ਨਹੀਂ, ਉੱਥੇ ਕੇਵਲ ਸੱਚ ਦਾ ਵਾਸ ਹੈ, ਉੱਥੇ ਸਰੀਰ ਦਾ ਵਾਸ ਨਹੀਂ। ਇਸੇ ਕਰਕੇ ਉਹਨੂੰ ਕਹਿੰਦੇ ਹਾਂ ਆਪਾਂ ਸੱਚਖੰਡ, ਸੱਚਖੰਡ ਇਸੇ ਕਰਕੇ ਆਖਿਆ ਜਾਂਦਾ। ਬਾਹਰ ਤਾਂ ਸਰੀਰਾਂ ਨੇ ਵੀ ਬਹੁਤ ਆਉਣਾ ਹੈ, ਸਰੀਰ ਝੂਠ ਹੈ, ਸਰੀਰ ਨਾਸਵੰਤ ਹੈ, ਅਤੇ ਅੰਦਰ ਜਿੱਥੇ ਸੁੱਖ ਆਸਨ ਮਹਾਰਾਜ ਕਰ ਦਿੱਤੇ ਉੱਥੇ ਕੇਵਲ ਅਤੇ ਕੇਵਲ ਸੱਚ ਦਾ ਵਾਸ ਹੈ। ਅਰਦਾਸ ਕਰਨ ਤੋਂ ਬਾਅਦ ਗ੍ਰੰਥੀ ਸਿੰਘ ਅੰਦਰ ਨਹੀਂ ਬੈਠੇਗਾ, ਨਾਲ ਦੀ ਨਾਲ ਬਾਹਰ ਆ ਜਾਣਾ ਉਹਨੇ, ਕੇਵਲ ਸੱਚ ਦਾ ਪਸਾਰ ਹੈ। ਇਸੇ ਕਰਕੇ ਉਹ ਜਗ੍ਹਾ ਦਾ ਨਾਮ ਰੱਖਿਆ ਸੱਚਖੰਡ, ਇਸੇ ਕਰਕੇ ਸੱਚਖੰਡ ਵਸੈ ਨਿਰੰਕਾਰ। ਸਤਿ ਸੰਗਤ ਜੀ, ਉਹ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਹੁਣ ਇੱਥੇ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ, ਬਈ ਗੁਰਦੁਆਰੇ ਹੋਰ ਵੀ ਬੜੇ ਨੇ, ਸੱਚਖੰਡ ਨਾਮ ਕਿਉਂ ਰੱਖਿਆ? ਹਜ਼ੂਰ ਸਾਹਿਬ ਦਾ ਨਾਮ ਹੀ ਹੈ ਸੱਚਖੰਡ, ਹੋਰ ਕੋਈ ਭਾਵੇਂ ਰੱਖ ਲਵੇ, ਪਰ ਅਸਲ ਜਿਹੜਾ ਗੁਰਮਤ ਵਿੱਚ ਪੰਥ ਵੱਲੋਂ ਇਹ ਨਾਮ ਰੱਖਿਆ ਗਿਆ ਸੱਚਖੰਡ ਹਜ਼ੂਰ ਸਾਹਿਬ ਦਾ, ਇਹਦਾ ਵੀ ਕਾਰਨ ਹੈ। ਉਹ ਕਾਰਨ ਕੀ ਹੈ? ਸਾਧ ਸੰਗਤ ਜੀ, ਗੁਰਗੱਦੀ ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਦਿੱਤੀ ਸੀ, ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਗੱਦੀ ਦਿੱਤੀ ਸੀ। ਕਿਸੇ ਗੁਰਦੁਆਰੇ ਦਾ ਨਾਮ ਸੱਚਖੰਡ ਨਹੀਂ, ਕਿਉਂਕਿ ਗੁਰਗੱਦੀ ਸਰੀਰ ਨੂੰ ਦਿੱਤੀ ਹੈ ਅਤੇ ਸਰੀਰ ਹੈ ਝੂਠ, ਅਤੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਗੱਦੀ ਦਿੱਤੀ ਹੈ ਸ਼ਬਦ ਨੂੰ, ਅਤੇ ਸ਼ਬਦ ਹੈ ਸੱਚ, ਇਸੇ ਕਰਕੇ ਉਹਦਾ ਨਾਮ ਹੈ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਐਵੇਂ ਨਹੀਂ ਸੱਚਖੰਡ ਨਾਮ ਰੱਖ ਦਿੱਤਾ, ਉਹਦਾ ਨਾਮ ਸੱਚਖੰਡ ਹੈ ਹੀ ਇਸੇ ਕਰਕੇ ਹੈ ਕਿਉਂਕਿ ਉੱਥੇ ਕੇਵਲ ਸੱਚ ਦਾ ਵਾਸ ਹੈ। ਸਾਧ ਸੰਗਤ ਜੀ, ਇਸੇ ਕਰਕੇ ਵਸਦਾ ਨਿਰੰਕਾਰ ਹੈ ਵਿੱਚ ਸੱਚਖੰਡ ਦੇ ਵਿੱਚ, ਸੱਚ ਵਸਦਾ ਨਿਰੰਕਾਰ ਹੈ ਵਿੱਚ ਸੱਚਖੰਡ ਦੇ ਵਿੱਚ, ਸੱਚਖੰਡ ਦੇ ਵਸਦਾ ਨਿਰੰਕਾਰ ਹੈ ਵਿੱਚ ਸੱਚਖੰਡ ਦੇ ਵਿੱਚ, ਸੱਚਖੰਡ ਦੇ ਵਸਦਾ ਨਿਰੰਕਾਰ ਵਸਦਾ ਨਿਰੰਕਾਰ ਹੈ ਵਿੱਚ ਸੱਚਖੰਡ ਦੇ ਵਸਦਾ ਨਿਰੰਕਾਰ ਹੈ ਵਿੱਚ ਸੱਚਖੰਡ ਦੇ ਵਿੱਚ, ਸੱਚਖੰਡ ਦੇ ਵਸਦਾ ਨਿਰੰਕਾਰ ਹੈ ਵਿੱਚ ਸੱਚਖੰਡ ਦੇ ਵਿੱਚ, ਸੱਚਖੰਡ ਦੇ ਵਸਦਾ ਨਿਰੰਕਾਰ ਹੈ ਵਿੱਚ ਸੱਚਖੰਡ ਦੇ ਵਿੱਚ, ਸੱਚਖੰਡ ਦੇ ਵਸਦਾ ਨਿਰੰਕਾਰ ਵਿਚਾਰ ਵੀ ਸੱਚਖੰਡ ਗੁਰਦੁਆਰਾ ਜਿੱਥੇ ਮਹਾਰਾਜ ਨੇ 18 ਘੰਟੇ ਰਹਿਣਾ ਉਹ ਗੁਰਦੁਆਰਾ ਹੈ, ਜਿੱਥੇ ਮਹਾਰਾਜ ਨੇ ਕੇਵਲ 8 ਘੰਟੇ ਰਹਿਣਾ ਉਹ ਸੱਚਖੰਡ ਹੈ। ਕਿਉਂ ਸੱਚਖੰਡ ਹੈ? ਕਿਉਂਕਿ ਉੱਥੇ ਸਰੀਰ ਦਾ ਨਹੀਂ, ਉੱਥੇ ਕੇਵਲ ਅਤੇ ਕੇਵਲ ਸ਼ਬਦ ਦਾ ਹੀ ਨਿਵਾਸ। ਸੋ ਆਓ, ਜੋ ਆਪਾਂ ਵਿਚਾਰ ਕਰ ਰਹੇ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਹ ਜਗ੍ਹਾ ਮਹਾਰਾਜ ਨੇ ਪ੍ਰਗਟ ਕੀਤੀ, ਸਾਡਾ ਪਿਛਲੇ ਜਨਮ ਦਾ ਤਪ ਸਥਾਨ ਇਹ ਹੈ, ਉੱਥੇ ਤਪ ਕੀਤਾ, ਸਰੀਰ ਤੋਂ ਮਹਾਰਾਜ ਵੱਖ ਹੋਏ, ਫਿਰ ਮਹਾਰਾਜ ਨੇ ਹਜ਼ੂਰ ਸਾਹਿਬ ਦੀ ਫਿਰ ਹੇਮਕੁੰਟ ਦੀ ਧਰਤੀ 'ਤੇ ਜਾ ਕੇ ਤਪ ਕੀਤਾ। ਹੇਮਕੁੰਟ ਦਾ ਵਾਸੀ, ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਿੰਘ ਸੋਭਤ ਹੈ ਤਹਾਂ, ਤਹਿ ਹਮ ਅਧਿਕ ਤਪੱਸਿਆ ਸਾਧੀ, ਮਹਾਂਕਾਲ ਕਾਲਕਾ ਅਰਾਧੀ। ਉੱਥੇ ਉਹਦੀ ਤਪੱਸਿਆ ਕੀਤੀ ਹੈ ਜਿਹੜਾ ਮਹਾਂਕਾਲ ਹੈ, ਜਿਹੜਾ ਮਹਾਂਕਾਲ ਦਾ ਵੀ ਕਾਲ ਕਹਿ ਲਓ, ਜਿਹੜਾ ਕਾਲ ਦੁਨੀਆ ਦੀ ਹਰ ਇੱਕ ਚੀਜ਼ ਕਾਲ ਵਿੱਚ ਹੈ, ਇੱਕ ਨਾ ਇੱਕ ਦਿਨ ਹਰ ਇੱਕ ਚੀਜ਼ ਦਾ ਕਾਲ ਆ ਜਾਂਦਾ, ਗੱਡੀ ਦਾ ਵੀ ਕਾਲ ਆਜੂ। ਸਾਡੀ ਕੋਠੀ ਦੀ ਕਿੰਨੇ ਕੁ ਚਿਰ ਦੀ ਮਨਿਆਦ ਹੈ? 200 ਸਾਲ, 500 ਸਾਲ, ਇੱਕ ਦਿਨ ਇਹਦਾ ਕਾਲ ਆ ਜਾਣਾ, ਸਾਡਾ ਕਾਲ ਇੱਕ ਦਿਨ ਆ ਜਾਣਾ। ਪਰ ਉਹ ਹੈ ਅਕਾਲ ਪੁਰਖ, ਉਹ ਅਕਾਲ ਮੂਰਤ, ਉਹ ਅਕਾਲ ਹੈ ਜਿਹਦੇ 'ਤੇ ਕਾਲ ਨਹੀਂ ਵਿਆਪਦਾ। ਸੋ ਸਾਧ ਸੰਗਤ, ਉਹ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਰੱਬ ਦੁਨੀਆ ਵਿੱਚ ਆਏ, ਉਹ ਮਾਤਾ ਗੁਜਰੀ ਦੇ ਘਰ ਵਿੱਚ ਅਵਤਾਰ ਹੋਇਆ। ਜੋ ਵਿਚਾਰ ਚੱਲ ਰਹੀ ਸੀ, ਲੋਕ ਵਧਾਈਆਂ ਦਿੰਦੇ, ਮਾਤਾ ਜੀ ਬੱਚੇ ਤਾਂ ਬੜੇ ਜਨਮ ਲੈਂਦੇ ਨੇ, ਤੁਹਾਡੇ ਚੰਨ ਵਰਗਾ ਤਾਂ ਚੰਨ ਹੀ ਕੋਈ ਨਹੀਂ, ਤੁਹਾਡੇ ਲਾਲ ਵਰਗਾ ਲਾਲ ਹੀ ਦੁਨੀਆ 'ਚ ਕੋਈ ਨਹੀਂ। ਮਹਾਰਾਜ ਥੋੜ੍ਹਾ ਜਿਹਾ ਅਵਸਥਾ ਕਰਕੇ, ਸਰੀਰ ਕਰਕੇ ਵਧਣਾ ਸ਼ੁਰੂ ਹੋ ਗਏ, ਹੌਲੀ ਹੌਲੀ ਥੋੜ੍ਹਾ ਖੇਡਣਾ ਸ਼ੁਰੂ ਹੋ ਗਏ ਬੱਚਿਆਂ ਨਾਲ ਖੇਡਣਾ। ਸਤਿ ਸੰਗਤ ਜੀ, ਜਿੱਥੇ ਬੱਚਿਆਂ ਨਾਲ ਖੇਡਣਾ, ਕਿਉਂਕਿ ਵੱਡਾ ਹੋ ਕੇ ਜਿਹੋ ਜਿਹਾ ਜਿਹਨੇ ਬਣਨਾ ਉਹੋ ਜਿਹਾ ਉਹਦੇ ਬਚਪਨ ਤੋਂ ਸੁਭਾਅ ਹੁੰਦਾ, ਬਚਪਨ ਤੋਂ ਪਤਾ ਲੱਗ ਜਾਂਦਾ ਬਿਰਤੀ ਕਿਹੋ ਜਿਹੀ ਹੈ ਬੱਚੇ ਦੀ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 2 ਪਾਲਟੀਆਂ ਬਣਾ ਲੈਣੀਆਂ, ਹੱਥ ਵਿੱਚ ਸਾਧ ਸੰਗਤ ਜੀ ਗਲੇਲੇ ਫੜ ਲੈਣੇ, ਜੰਗਾਂ ਯੁੱਧਾਂ ਦਾ ਨਕਸ਼ਾ ਖਿੱਚਣਾ ਬਚਪਨ ਵਿੱਚ ਹੀ, ਅਤੇ ਸਾਧ ਸੰਗਤ ਗਲੇਲੇ ਹੱਥ ਵਿੱਚ ਫੜਨੇ, ਬੀਬੀਆਂ ਨੇ ਆਉਣਾ ਪਾਣੀ ਭਰਨ ਵਾਸਤੇ, ਮਾਰਨਾ ਗਲੇਲਾ ਘੜਾ ਤੋੜ ਦੇਣਾ, ਘੜਾ ਭੰਨ ਦੇਣਾ। ਉਹ ਬੀਬੀਆਂ ਨੇ ਕੱਪੜੇ ਭੇਜਣੇ, ਆਉਣਾ ਮਹਾਰਾਜ ਮਾਤਾ ਜੀ ਕੋਲ, ਮਾਤਾ ਜੀ ਤੁਹਾਡਾ ਨਿੱਕਾ ਜਿਹਾ ਲਾਲ ਹੈ ਗੋਬਿੰਦ ਰਾਏ ਇਹੋ ਜਿਹਾ ਨਿਸ਼ਾਨਾ ਲਾਉਂਦਾ, ਮਾਰਦਾ ਗਲੇਲਾ ਘੜਾ ਭੰਨ ਦਿੰਦਾ, ਮਾਤਾ ਜੀ ਸਮਝਾ ਦਿਓ। ਉਹ ਕਹਿੰਦੇ ਨਾ ਬਈ, ਮੈਨੂੰ ਪਤਾ ਹੈ ਮੇਰਾ ਲਾਲ ਬੇਸਮਝ ਨਹੀਂ। ਆਖੋ ਸਤਨਾਮ
ਵਾਹਿਗੁਰੂ।
ਉਹ ਦੁਨੀਆ ਨੂੰ ਸਮਝਾਉਣ ਆਇਆ, ਉਹਨੂੰ ਮੈਂ ਕੀ ਸਮਝਾਵਾਂ, ਪਤਾ ਸੀ ਨਾ ਮਾਤਾ ਜੀ ਨੂੰ, ਮਾਤਾ ਜੀ ਤੁਸੀਂ ਕਹਿੰਦੇ ਹੀ ਨਹੀਂ ਕੁਛ ਆਪਣੇ ਪੁੱਤਰ ਨੂੰ, ਕਹਾਂ ਕਿਵੇਂ, ਕਹੀਦਾ ਤਾਂ ਉਹਨੂੰ ਹੈ ਜਿਹੜਾ ਬੇਸਮਝ ਹੋਵੇ, ਸਮਝਾਈਦਾ ਤਾਂ ਉਹਨੂੰ ਹੈ, ਪੜ੍ਹਾਈਦਾ ਤਾਂ ਉਹਨੂੰ ਹੈ ਜਿਹੜਾ ਪੜ੍ਹਿਆ ਹੀ ਨਾ ਹੋਵੇ। ਇਹ ਤਾਂ ਪੜ੍ਹਿਆ ਵੀ ਧੁਰ ਤੋਂ ਆਇਆ, ਇਹ ਤਾਂ ਸਮਝਾਉਣ ਆਇਆ ਦੁਨੀਆ ਨੂੰ। ਉਹ ਕਹਿੰਦੇ ਮੈਂ ਕੀ ਸਮਝਾਵਾਂ। ਸਾਧ ਸੰਗਤ ਜੀ ਆਖਿਰਕਾਰ ਮਾਤਾ ਜੀ ਸਮਝਾਓ, ਆਈ ਵਾਰੀ ਇਹੀ ਸੁਨੇਹਾ ਦੇ ਦੇਣਾ, ਬੀਬੀਆਂ ਨੇ ਆਉਣਾ ਅੱਜ ਫਿਰ ਵੇਖੋ ਜੀ ਸਾਡੇ ਘੜੇ ਭੰਨ ਦਿੱਤੇ, ਮਾਤਾ ਜੀ ਨੇ ਹੋਰ ਦੇ ਦੇਣੇ, ਫਿਰ ਅਗਲੇ ਦਿਨ ਉਹ ਵੀ ਭੰਨ ਦੇਣੇ। ਮਾਰ ਕੇ ਗਲੇਲੇ ਕੜੇ ਭੰਨ ਦਾ ਸ਼ਿਕਾਇਤ ਕਰ ਦਿੱਤੀ, ਮਾਤਾ ਜੀ ਤੇਰਾ ਲਾਲ ਲਾਡਲਾ ਸਾਡੇ ਮਾਰ ਕੇ ਗਲੇਲੇ ਕੜੇ ਭੰਨ, ਮਾਤਾ ਜੀ ਤੇਰਾ ਲਾਲ ਲਾਡਲਾ ਸਾਡੇ ਮਾਰ ਕੇ ਸ਼ਿਕਾਇਤ ਕਰ ਦਿੱਤੀ, ਮਾਤਾ ਜੀ ਜਰਾ ਸਮਝਾ ਦਿਓ। ਉਹ ਕਹਿੰਦੇ ਸਮਝਾਵਾਂ ਕੀ, ਸਮਝਾਈਦਾ ਤਾਂ ਉਹਨੂੰ ਹੁੰਦਾ ਜਿਹੜਾ ਬੇਸਮਝ ਹੋਵੇ। ਸਾਧ ਸੰਗਤ ਜੀ ਆਪਣੇ ਲਾਲ ਨੂੰ, ਉਹ ਸਾਧ ਸੰਗਤ ਆ ਕੇ ਸ਼ਿਕਾਇਤ ਵੀ ਕਰ ਦਿੱਤੀ ਹੈ, ਪਰ ਮਾਤਾ ਜੀ ਨੇ ਕਹਿਣਾ ਮੈਂ ਨਹੀਂ ਕਹਿਣਾ ਆਪਣੇ ਪੁੱਤਰ ਨੂੰ। ਆਖਿਰਕਾਰ ਸਾਧ ਸੰਗਤ ਜੀ ਮਾਤਾ ਗੁਜਰ ਕੌਰ ਜੀ ਕੋਲ ਆਈਆਂ, ਕਹਿੰਦੀਆਂ ਮਾਤਾ ਜੀ ਤੁਸੀਂ ਸਮਝਾਉਂਦੇ ਨਹੀਂ। ਮਾਤਾ ਜੀ ਕਹਿੰਦੇ ਮੈਂ ਆਪਣੇ ਲਾਲ ਨੂੰ ਨਹੀਂ ਕਹਿਣਾ, ਤੁਸੀਂ ਗਾਗਰਾਂ ਲੈ ਜਾਓ ਮੇਰੇ ਤੋਂ ਗਾਗਰਾਂ।
ਸਾਧ ਸੰਗਤ ਜੀ, ਕਾਂਸੀ ਦੀਆਂ ਬਣੀਆਂ ਹੋਈਆਂ ਗਾਗਰਾਂ ਹੁੰਦੀਆਂ, ਉਹ ਵੱਡੀਆਂ ਵੱਡੀਆਂ ਗਾਗਰਾਂ ਅੱਜ ਵੀ ਕਈ ਜਗ੍ਹਾ 'ਤੇ ਦੋਧੀ ਜਿਹੜੇ ਹੁੰਦੇ ਆ ਨਾ ਦੁੱਧ ਪਾਉਣ ਵਾਲੇ, ਉਹਨਾਂ ਕੋਲ ਰੱਖੀਆਂ ਹੋਈਆਂ ਨੇ ਪਿੱਤਲ ਦੀਆਂ ਵੱਡੀਆਂ ਵੱਡੀਆਂ ਗਾਗਰਾਂ। ਉਹ ਗਾਗਰਾਂ ਦੇ ਤੀਆਂ ਕਹਿੰਦੇ ਲਓ ਤੁਸੀਂ ਇੰਜ ਕਰੋ, ਗਾਗਰਾਂ ਲੈ ਜਾਓ, ਗਲੇਲਾ ਮੇਰਾ ਲਾਲ ਮਾਰਿਆ ਕਰੂ, ਟੁੱਟਿਆ ਹੀ ਨਹੀਂ ਕਰਨੀ, ਤੁਹਾਡੇ ਘੜੇ ਟੁੱਟ ਜਾਂਦੇ ਨੇ, ਗਲੇਲ ਇਹ ਗਾਗਰ ਨਹੀਂ ਟੁੱਟੇ ਗਈ, ਦੇ ਤੀਆਂ ਗਾਗਰਾਂ, ਉੱਧਰ ਘੜਿਆਂ ਤੋਂ ਬਦਲ ਕੇ ਗਾਗਰਾਂ ਆ ਗਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਹਥਿਆਰ ਬਦਲਿਆ, ਉਹਨਾਂ ਨੇ ਗਲੇਲਾ ਬਦਲ ਕੇ ਤੀਰ ਕਮਾਨ ਬਣਾ ਲਿਆ।